Satnam Waheguru Sahib Ji Ik Omkar Satnam Karta Purukh Nirbhau Akal Murat Ajuni Sepang Gur Parsad Jap Adi Sach Jugad Sach Happy Sach Nanak Hosi Bhi Sach Adi Sach Jugad Sach Happy Sach Nanak Hosi Bhi Kya Kathi कथे कथ देखो मैं कथन कथन जाई जो तुद पावे सोई आखों तिल तेरी वड़ियाई जो तुद पावे सोई आखों तिल तेरी वड़ियाई बेशुमार अथाह अगणत यतोले ज्यों बुलाओ त्यों नानक दास बोले वाहिगुरु जी का खालसा वाहिगुरु जी की फतेह परम सत्कार योग गुरु जी की साधी नवाजी गुरु रूप साध संगत जी सतगुरु गुरु ग्रंथ साहब महाराज अपार अपार कृपा कर रहे हैं जिन्हां दे बख्शे हुए उद्यम दा सदका बख्शी हुई प्रेरणा दा सदका आपां सारियां संगतां नूं अमृत वेले दा अमोलक समा प्राप्त होया गुरु जी ने मेहर कीती है सर्वत जीवन दे भले वास्ते अमृत वेले तो दर्शन दार बख्शे हुन तुरकी बाणी दे जाप इलाही बाणी दे कीर्तन हुक्मनामे कोटान कोट वे शुकर है सतगुरां दा जो साडे भले वास्ते ए अमोलक दाता बख्श के पार उपकार कर रहे बने हुए प्रोग्राम दे मुताबक सतगुरां दी बख्शी प्रेरणा सतगुरां दे बख्शे हुए शुभ संकल्प जो प्रबंधकां नूं संगतां नूं दासां नूं श्री गुरु ग्रंथ साहिब जी दी पवित्र बाणी विचों राम कली दी तीजी वार जी दी विचार करन दा सुभाग समा मिले श्री गुरु ग्रंथ साहिब जी दे विच वारां दी गिनती 22 है 22 वारां ने जिन्हां विचों तीन वारां श्री गुरु नानक देव जी दियां हन ਚਾਰ ਵਾਰਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਹਨ ਤੇ ਅੱਠ ਵਾਰਾਂ ਗੁਰੂ ਰਾਮਦਾਸ ਜੀ ਦੀਆਂ ਹਨ, ਛੇ ਵਾਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਹਨ। ਇਨ੍ਹਾਂ ਦੀ ਗਿਣਤੀ 21 ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ 3, ਗੁਰੂ ਅਮਰਦਾਸ ਮਹਾਰਾਜ ਦੀਆਂ 4, 7 ਹੋ ਗਈਆਂ। 8 ਵਾਰਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ, 15 ਹੋ ਗਈਆਂ ਤੇ 6 ਵਾਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ, 15 ਤੇ 6 21। ਇਹ ਜਿਹੜੀ ਵਾਰ ਹੈ ਇਹ ਰਾਏ ਬਲਵੰਡ ਸੱਤਾ ਡੂਮ 1 ਪਾਲੋ ਤੇ 22 ਵਾਰਾਂ ਹੋ ਗਈਆਂ। ਇਹ 22 ਵਾਰਾਂ ਦੀ ਗਿਣਤੀ ਹੈ। ਇਨ੍ਹਾਂ ਵਾਰਾਂ ਵਿਚੋਂ 9 ਵਾਰਾਂ ਪੁਰਾਤਨ ਜਿਹੜੀ ਮਰਜ਼ਾਦਾ ਹੈ ਸੰਪਰਦਾਵਾਂ ਦੀ, ਉਹ 6ਵੇਂ ਪਾਤਸ਼ਾਹ ਮਹਾਰਾਜ ਨੇ ਚੁਣੀਆਂ, ਜਿਨ੍ਹਾਂ ਦੇ ਵਿਚ ਸੂਰ ਵੀਰ ਯੋਧਿਆਂ ਦੇ ਨਾਂ ਲਿਖੇ ਗਏ। ਜਿਵੇਂ ਆਸ਼ਾ ਦੀ ਵਾਰ ਆਪਾਂ ਅੰਮ੍ਰਿਤ ਵੇਲੇ ਹੁਣ ਸਰਵਣ ਕੀਤੀ ਹੈ, ਇਹਦਾ ਜੋ ਹੈਡਿੰਗ ਹੈ ਆਸ਼ਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਲਿਖੇ ਤੇ ਵਿਸਰਾਮ ਹੈ, ਟੁੰਡੇ ਅਸ ਰਾਜ ਕੀ ਧੁਨੀ। ਇਹ ਅਸ ਰਾਜ ਟੁੰਡਾ ਕਹੀਏ ਇੱਕ ਬਾਂਹ ਵਾਲਾ ਸੀ, ਬਹੁਤ ਵੱਡਾ ਜੰਗ ਇਹਨੇ ਜਿੱਤਿਆ। ਜਦੋਂ ਇਹ ਜੰਗ ਜਿੱਤਿਆ, ਜੋ ਢਾਡੀਆਂ ਨੇ ਲਏ ਤਾਰ ਸੁਰ ਉਹਦੀ ਸਿਫਤ ਗਾਉਣ ਵਿਚ ਵਰਤੀ, ਗੁਰੂ ਨਾਨਕ ਕਹਿੰਦੇ ਆਸ਼ਾ ਦੀ ਵਾਰ ਵੀ ਉਸੇ ਤਾਲ ਵਿਚ ਉਸੇ ਸੁਰ ਵਿਚ ਗਾਉਣੀ। ਇਸ ਤਰ੍ਹਾਂ ਰਾਏ ਮਹਿਮੇ ਹਸਨੇ ਜੀ ਕੀ, ਮੂਸੇ ਜੀ ਕੀ ਵਾਰ ਕੀ ਧੁਨ, ਲੱਲਾ ਬਹਿਲੀਮਾ ਜੀ ਕੀ ਧੁਨ, ਚੰਦਰੜਾ ਮਲਕ ਮੁਰੀਦ ਸੋਹੀਆ ਜੀ ਕੀ ਧੁਨ, ਇਹ 9 ਧੁਨਾਂ, ਇਹਦੀ ਪ੍ਰੋੜਤਾ ਸਾਨੂੰ ਇਹ ਮਿਲਦੀ ਹੈ ਕਿ 6ਵੇਂ ਪਾਤਸ਼ਾਹ ਤੋਂ ਪਹਿਲਾਂ ਢਾਡੀ ਰਾਗ ਗੁਰੂ ਘਰ ਵਿਚ ਸ਼ੁਰੂ ਨਹੀਂ ਸੀ ਹੋਇਆ। ਬੜੇ ਮਸ਼ਹੂਰ ਜੈਮਲ ਜੀ ਤੇ ਫਤਾ ਜੀ ਦੋ ਢਾਡੀ ਹੋਏ, ਜਿਨ੍ਹਾਂ ਨੂੰ ਹਰਗੋਬਿੰਦ ਸਾਹਿਬ ਜੀ ਨੇ ਸਤਿਕਾਰ ਦਿੱਤਾ, ਮਾਣ ਦਿੱਤਾ ਤੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਵਾਰਾਂ ਗਾਉਣ ਦੀ ਪ੍ਰਥਾ ਚਲਾਈ। ਇਹ 9 ਧੁਨਾਂ ਹਨ ਜੋ ਜੁਦੀਆਂ ਵਾਰਾਂ ਕੱਢ ਕੇ ਚੜਾਈਆਂ ਗਈਆਂ। 9 ਧੁਨਾਂ, ਕੁੱਲ ਗਿਣਤੀ 22 ਹੈ, ਜਿਹਦੇ ਵਿਚੋਂ 9 ਧੁਨਾਂ ਵਾਲੀਆਂ ਵਾਰਾਂ ਹਨ ਤੇ 13 ਵਾਰਾਂ ਆਮ ਹੈਡਿੰਗ ਦੇ ਹੇਠ ਗੁਰੂ ਮਹਾਰਾਜ ਦੇ ਉਚਾਰੀ। ਇੱਕ ਤਾਸ਼ਾ ਦੀ ਵਾਰ ਵੀ ਤੁਸੀਂ ਬਚਨ ਸੁਣਦੇ ਹੋ ਕਿ ਵਾਰ ਸਲੋਕਾਂ ਨਾਲ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਵਿ ਰਚਨਾ ਦੀ ਜੋ ਵਾਰ ਰਚਨਾ ਲਏ, ਉਹਦੇ ਵਿਚ ਇਕ ਨਵੀਨ ਚੀਜ਼ ਮਹਾਰਾਜ ਨੇ ਸ਼ਾਮਲ ਕੀਤੀ। ਜਿੰਨੀਆਂ ਵੀ ਸਾਡੇ ਦੇਸ਼ ਦੀਆਂ ਪੁਰਾਤਨ ਵਾਰਾਂ ਨੇ, ਵਾਰਾਂ ਵਿਚ ਕੇਵਲ ਪੌੜੀਆਂ ਹੁੰਦੀਆਂ ਨੇ। ਜਿੰਨੀਆਂ ਵਾਰਾਂ ਪੜ੍ਹ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ 2 ਵਾਰਾਂ ਨੇ ਜਿਹਦੇ ਵਿਚ ਸਲੋਕ ਨਹੀਂ ਹੈ, ਪੌੜੀਆਂ ਹੀ ਨੇ। ਬਸੰਤ ਕੀ ਵਾਰ ਮਹਿਲ 5ਵਾਂ, ਉਹਦੇ ਵਿਚ ਕੇਵਲ 3 ਪੌੜੀਆਂ, ਸਲੋਕ ਨਹੀਂ ਹੈ। ਇਹ ਜਿਸ ਵਾਰ ਦਾ ਸਾਨੂੰ ਵਿਚਾਰ ਕਰਨ ਦਾ ਸਿਮਾ ਮਿਲਿਆ, ਇਹਦੇ ਵਿਚ ਕੇਵਲ 8 ਪੌੜੀਆਂ ਹੀ ਹੈ, ਸਲੋਕ ਨਹੀਂ ਹੈ। ਇਹਦੇ ਵਿਚ ਵੀ ਪੌੜੀਆਂ ਹੀ ਹੈ। ਪਹਿਲੀਆਂ 3 ਪੌੜੀਆਂ ਬਲਵੰਡ ਜੀ ਦੀਆਂ ਨੇ, ਪਿਛਲੀਆਂ 5 ਪੌੜੀਆਂ ਰਾਏ ਸੱਤਾ ਜੀ ਦੀਆਂ ਹਨ। ਵਾਰ ਦਾ ਭਾਵ ਹੁੰਦਾ ਪੌੜੀਆਂ ਵਿਚ ਉਚਾਰਿਆ ਹੋਇਆ ਜਸ ਸੋਭਾ ਸੂਰਵੀਰਾਂ ਦੀ, ਕਿਉਂਕਿ ਵਾਰ ਸ਼ਸਤਰ ਨਾਲ ਕੀਤਾ ਜਾਂਦਾ, ਜਾਂ ਹੱਥ ਨਾਲ ਕਿਸੇ ਤੇ ਵਾਰ, ਪਰ ਅਸਲ ਵਾਰ ਸ਼ਸਤਰ ਦਾ ਹੀ ਹੁੰਦਾ। ਤੇ ਸ਼ਸਤਰ ਸੂਰਮੇ ਵਰਤਦੇ ਨੇ, ਵਾਰ ਕਰਕੇ ਹੀ ਜਿੱਤਦੇ ਨੇ ਜੰਗਾਂ ਨੂੰ। ਉਹਨਾਂ ਨੇ ਜਿਸ ਜਿਸ ਢੰਗ ਨਾਲ ਜੰਗਾਂ ਵਿਚ ਸ਼ਸਤਰ ਚਲਾਏ, ਆਪਣੀ ਜਿੱਤ ਪ੍ਰਾਪਤ ਕੀਤੀ, ਨਾਮ ਨਾ ਖਟਿਆ, ਉਸੇ ਵਾਰ ਤੋਂ ਲੈ ਕੇ ਕਾਵਿ ਰਚਨਾ ਦੀ ਵਾਰ ਯੋਧਿਆਂ ਦੀ ਸਿਫਤ ਕੀਤੀ ਗਈ। ਪਰ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਵਾਰਾਂ ਉਚਾਰੀਆਂ ਬਾਣੀ ਵਿਚ, ਉਹ ਯੋਧੇ ਸੂਰਬੀਰ ਜੰਗਾਂ ਵਿਚ ਤਲਵਾਰ, ਨੇਜੇ, ਢਾਲਾਂ, ਬੇਅੰਤ ਤਰ੍ਹਾਂ ਦੇ ਹਥਿਆਰ ਵਰਤਦੇ ਸੀ। ਇਹ ਨਵੀਨ ਹਥਿਆਰ ਤੋਂ ਹੁੰਦੇ ਨਹੀਂ ਸੀ। ਉਹਨਾਂ ਹਥਿਆਰਾਂ ਨੂੰ ਵਰਤ ਕੇ ਵਾਰ ਕਰਕੇ ਆਪਣੇ ਦੁਸ਼ਮਣ ਨੂੰ ਜਿੱਤਦੇ ਸੀ। ਜੇ ਕੋਈ ਲੜਨਗੇ, ਵਾਰ ਕਰਨਗੇ, ਤਾਂ ਹੀ ਦੁਸ਼ਮਣ ਜਿੱਤਿਆ ਜਾਵੇਗਾ। ਪਰ ਜਿਹੜੀ ਗੁਰਮਤ ਦਾ ਸਿਧਾਂਤ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਖਿਆ, ਇਹ ਸੰਸਾਰ ਇਕ ਬਹੁਤ ਵੱਡਾ ਜੰਗ ਦਾ ਅਖਾੜਾ ਹੈ, ਬਹੁਤ ਵੱਡੇ ਇੱਥੇ ਭਾਰੀ ਜੰਗ ਹੋ ਰਹੇ ਨੇ। ਕਾਹਦੇ ਜੰਗ ਹੋ ਰਹੇ ਨੇ? ਹਰ ਇਕ ਮਨੁੱਖ, ਹਰ ਇਕ ਜੀਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਲੜ ਰਿਹਾ। ਜੰਗ ਹੋ ਰਿਹਾ, 24 ਘੰਟੇ ਜੰਗ ਹੋ ਰਿਹਾ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬਚਨ ਕੀਤੇ ਨੇ, ਜਾਂ ਰਹਿਤਨਾਮੇ ਵਿਚ ਜ਼ਿਕਰ ਆਉਂਦਾ, ਖਾਲਸਾ ਸੋ ਜੋ ਕਰੇ ਨਿਤ ਜੰਗ। ਉਥੇ ਭਾਵ ਕੀ ਹੈ? ਇਹ ਨਹੀਂ ਕਿ ਖਾਲਸਾ ਗੁਆਂਢੀਆਂ ਨੂੰ ਟਿਕਣੇ ਨਾ ਦਵੇ, ਡਾਂਗੇ ਚੱਕੀ ਫਰੀ ਜਾਵੇ, ਇਹ ਤਾਂ ਅਰਥ ਨਹੀਂ ਹੈ। ਨਿਤ ਜੰਗ, ਨਿਤ ਜੰਗ ਕਿਹਦੇ ਨਾਲ ਹੋ ਸਕਦਾ ਹੈ? ਜੋ ਨਿਤ ਦੁਸ਼ਮਣ ਕੋਲ ਹੋਵੇ ਉਹਦੇ ਨਾਲ ਹੋ ਸਕਦਾ। ਸੋ ਨਿਤ ਦੁਸ਼ਮਣ ਕੌਣ ਨੇ? ਇਹ ਜਿਹੜੇ ਪੰਜ ਨੇ, ਅੱਜ ਕਹੇ ਆਖੋ ਸਤਨਾਮ, ਇਹ ਨਿਤ ਸਾਡੇ ਨਾਲ ਨੇ। ਨਾਲੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਦਾ ਫੈਸਲਾ ਨਹੀਂ। ਯੋਧੇ ਬਹੁਤ ਹੋਏ, ਬਲੀ ਬਹੁਤ ਹੋਏ, ਤਿੰਨ ਸ਼ਬਦ ਆਉਂਦੇ ਨੇ ਬਾਣੀ ਵਿਚ, ਯੋਧ, ਮਹਾਂਬਲ, ਸੂਰਾ। ਇਹ ਅਸੀਂ ਬਲ ਸੂਰਾ ਪਾਠ ਕਰਦੇ ਨੇ, ਸੂਰੇ ਨਾਲ ਬਲ ਨਹੀਂ ਲਾਉਣਾ। ਇਕ ਯੋਧਾ ਹੁੰਦਾ, ਇਕ ਮਹਾਂਬਲੀ ਹੁੰਦਾ, ਇਕ ਸੂਰਮਾ ਹੁੰਦਾ। ਸੂਰਾ ਸ਼ਬਦ ਯੋਧਾ ਹੈ, ਯੋਧ, ਮਹਾਂਬਲ, ਸੂਰਾ। ਇਕ ਯੋਧੇ ਹੁੰਦੇ ਨੇ, ਇਕ ਮਹਾਂਬਲੀ ਹੁੰਦੇ ਨੇ, ਇਕ ਸੂਰਮੇ ਹੁੰਦੇ ਨੇ। ਇਹ ਤਿੰਨਾਂ ਤੱਕ ਗਿਣਤੀ ਹੈ ਪੁਰਾਤਨ ਗ੍ਰੰਥਾਂ ਵਿਚ। ਯੋਧਾ ਕੌਣ ਹੁੰਦਾ? ਕੱਲੇ ਨੂੰ ਕੱਲਾ ਬਰਾਬਰ ਦਾ ਜਿੱਤ ਲਵੇ, ਉਹ ਯੋਧਾ। ਮਹਾਂਬਲੀ ਕੌਣ ਹੁੰਦਾ? 10 ਨੂੰ ਕੱਲਾ ਜਿੱਤ ਲਵੇ। ਸੂਰਮਾ ਕੌਣ ਹੁੰਦਾ? 100 ਨੂੰ ਕੱਲਾ ਜਿੱਤ ਲਵੇ, ਉਹ ਸੂਰਮਾ। ਇਹਦੀ ਗਿਣਤੀ ਇਕ ਹੋਰ ਵੀ ਲਿਖੀ ਹੈ, ਜੋ 10 ਨੂੰ ਜਿੱਤੇ ਯੋਧਾ, ਜੋ 1000 ਨੂੰ ਜਿੱਤੇ ਮਹਾਂਬਲੀ, ਜੋ 1 ਲੱਖ ਨੂੰ ਜਿੱਤੇ ਸੂਰਮਾ। ਪਰ ਗੁਰੂ ਗੋਬਿੰਦ ਸਿੰਘ ਨੇ ਗਿਣਤੀ ਸਾਰੀ ਉਹ ਸਾਫ ਕਰ ਦਿੱਤੀ। ਉੱਥੇ ਤਾਂ ਕਹਿ ਦਿੱਤਾ, 1.25 ਲੱਖ ਸੇ ਏਕ ਲੜਾਉ, ਅਜਕੇ ਅਕੋ ਸਤਨਾਮ, ਪਿੱਛੇ ਹੀ ਛੱਡ ਦਿੱਤੀ ਗਿਣਤੀ ਪੁਰਾਤਨ ਗ੍ਰੰਥਾਂ ਦੀ। 1.25 ਲੱਖ ਨਾਲ ਮੇਰਾ ਖਾਲਸਾ ਲੜੂਗਾ। ਇਹ ਸੰਸਾਰ ਇਕ ਰਣ ਭੂਮੀ ਹੈ, ਜਿੱਥੇ ਮਹਾਰਾਜ ਨੇ ਬਾਣੀ ਵਿਚ ਕਈ ਜਗ੍ਹਾ ਲਿਖਿਆ, ਇਹ ਮੱਲਾ ਅਖਾੜਾ ਰਚਿਆ। ਪੜਚੂ ਪੈ ਰਿਹਾ ਸੂਰਬੀਰ, ਸਭ ਤੋਂ ਵੱਡੇ ਸੂਰਬੀਰ ਕੌਣ? ਨਾ ਯੋਧੇ, ਨਾ ਗੁਰਮੁਖ ਪਿਆਰੇ ਸੂਰਮੇ। ਮਹਾਰਾਜ ਕਹਿੰਦੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀਰ। ਸੂਰਮਾ ਕਹੀਏ ਅਖੀਰੀ, ਜੋ ਜਿੱਤਿਆ ਨਾ ਜਾਵੇ, ਉਹੀ ਵਿਰਲਾ ਹੀ ਹੈ ਸੰਸਾਰ ਦੇ ਜੰਗ ਵਿਚ, ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੂਰਮਿਆਂ ਨੂੰ ਜਿੱਤਦਾ। ਜਿਨ ਮਿਲ ਮਾਰੇ ਪੰਚ ਸੂਰਬੀਰ, ਸੂਰਮਾ ਅਖੀਰੀ ਸਟੇਜ ਹੈ। ਬਹੁਤ ਤਕੜੇ ਨੇ ਪੰਚ ਬਖਾਦੀ, ਇਕ ਗਰੀਬਾ ਰਾਖੋ ਰਾਖਣ ਹਾਰੇ। ਇਨ੍ਹਾਂ ਦਾ ਜੰਗ ਹੋ ਰਿਹਾ 24 ਘੰਟੇ। ਖਾਲਸੇ ਨੇ ਖਾਲਸਾ ਸੋ ਜੋ ਕਰੇ ਨਿਤ ਜੰਗ। ਗੁਰੂ ਦਾ ਸਿੱਖ ਉਹੀ ਹੈ, ਇਨ੍ਹਾਂ ਕਾਮ, ਕ੍ਰੋਧ, ਵਿਸ਼ੇ, ਵਿਕਾਰਾਂ ਨਾਲ ਨਿਤ ਲੜਦਾ ਰਵੇ, ਨਿਤ ਲੜਦਾ ਰਵੇ, ਕਿਉਂਕਿ ਨਿਤ ਕੋਲ ਨੇ। ਹੁਣ ਜਿਹੜੇ ਜੰਗ ਸੂਰਮੇ ਲੜਦੇ ਨੇ, ਉਨ੍ਹਾਂ ਵਿਚ ਘੋੜੇ ਹੁੰਦੇ ਸੀ, ਖਾਸ ਫੌਜ ਘੋੜਿਆਂ ਦੀ, ਬੜੇ ਤੇਜ਼ ਘੋੜੇ। ਮਹਾਰਾਜ ਨੇ ਤਾਂ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਤੁਰੰਗ ਕਹੀਏ ਘੋੜੇ ਕਰੰਗ ਕਹੀਏ ਮਿਰਗ ਵਾਂਗ ਛਾਲਾ ਮਾਰਨ ਵਾਲੇ ਜਿੰਨੇ ਚੰਗੇ ਤੋਂ ਚੰਗੇ ਘੋੜੇ ਫੌਜ ਵਿਚ ਰੱਖੇ ਜਾਂਦੇ ਸੀ ਉਹ ਫੌਜੀ ਘੋੜਿਆਂ ਤੇ ਚੜ ਕੇ ਜੰਗ ਕਰਦੇ ਸੀ ਦੁਸ਼ਮਣਾਂ ਦੇ ਉੱਤੇ ਨਰਸਿੰਘ ਪਾਤਸ਼ਾਹ ਦੇ ਜੰਗ ਵੀ ਘੋੜਿਆਂ ਤੇ ਹੋਏ ਨੇ ਖਾਲਸਾ ਫੌਜ ਘੋੜਿਆਂ ਤੇ ਹੁੰਦੀ ਸੀ ਪਰ ਜੇ ਬੰਦਿਆਂ ਨਾਲ ਲੜਨਾ ਤਾਂ ਚੰਮ ਦੇ ਘੋੜੇ ਦੀ ਲੋੜ ਪਵੇਗੀ ਕਿਵੇਂ ਕਰ ਦੇਣਾ ਬੋਲਣਾ ਪੈਂਦਾ ਗਾਂ ਜਿਹੜਾ ਸੂਰਬੀਰ ਹੈ ਉਹਦਾ ਵੀ ਸਰੀਰ ਚਮੜੀ ਦਾ ਉਹ ਵੀ ਚੰਮ ਹੈ ਚੰਮ ਨਾਲ ਲੜਨ ਖਾਤਰ ਚੰਮ ਦਾ ਘੋੜਾ ਕੰਮ ਦੇਵੇਗਾ ਪਰ ਜੇ ਵਿਕਾਰਾਂ ਨਾਲ ਜੰਗ ਕਰਨਾ ਨਾ ਚੰਮ ਦੇ ਘੋੜੇ ਨੇ ਕੰਮ ਨਹੀਂ ਦੇਣਾ ਉਦੋਂ ਵਿਚਾਰ ਦਾ ਘੋੜਾ ਕੰਮ ਦਊਗਾ ਅੱਜ ਕੇ ਆਖੋ ਖਾਲਸਾ ਸੋ ਜੋ ਚੜ੍ਹੇ ਤੁਰੰਗ ਤੁਰੰਗ ਕਹੀਏ ਘੋੜਾ ਖਾਲਸਾ ਉਹ ਹੈ ਜਿਹੜਾ 24 ਘੰਟੇ ਵਿਚਾਰ ਦੀ ਉਸਵਾਰੀ ਕਰੇ ਬੁੱਧੀ ਦੀ ਉਸਵਾਰੀ ਕਰੇ ਵਿਚਾਰ ਨਾਲ ਕਦਮ ਪੱਟੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਤਾਂ ਹੀ ਅਧਿਆਤਮ ਰਮਾਇਣ ਵਿਚ ਲਿਖਦੇ ਨੇ ਸਰਬ ਕਾਜ ਕੇ ਆਦਿ ਵਿਚਾਰ ਭਲੋ ਪੁਰਖੋਤਮ ਲਕਸ਼ਣ ਇਹ ਉਚਰੇ ਉੱਤਮ ਪੁਰਸ਼ਾਂ ਦਾ ਇਹ ਗੁਣ ਹੁੰਦਾ ਕੋਈ ਵੀ ਕੰਮ ਕਰਨਗੇ ਪਹਿਲਾਂ ਵਿਚਾਰ ਤੋਂ ਕੰਮ ਲੈਣਗੇ ਪਹਿਲਾਂ ਬੁੱਧੀ ਤੋਂ ਕੰਮ ਲੈਣਗੇ ਪੁਰਖੋਤਮ ਲਕਸ਼ਣ ਉੱਤਮ ਪੁਰਸ਼ਾਂ ਦਾ ਲੱਛਣ ਹੁੰਦਾ ਘਰ ਤੋਂ ਜੇ ਸਫ਼ਰ ਨੂੰ ਵੀ ਤੁਰਨਾ ਪਹਿਲਾਂ ਵਿਚਾਰ ਕਰੋ ਕਦੋਂ ਤੁਰਨਾ ਕਿੱਥੇ ਜਾਣਾ ਕਦੋਂ ਮੁੜਨਾ ਉਹੀ ਤੁਰ ਪਏ ਤੇ ਨਾ ਜਾ ਹੋਣਾ ਨਾ ਟਾਈਮ ਸਿਰ ਮੁੜ ਹੋਣਾ ਅੱਜ ਕੇ ਆਖੋ ਸਤ ਸਰਬ ਕਾਜ ਕੇ ਆਦਿ ਖਾਲਸੇ ਨੇ ਜੰਗ ਕਰਨੇ ਪੰਜ ਕਾਮ ਆਦਿਕ ਵਿਕਾਰਾਂ ਦੇ ਨਾਲ ਉਹ ਜੰਗ ਤਾਂ ਹੋਵੇਗਾ ਜੇ ਵਿਚਾਰ ਦੇ ਘੋੜੇ ਤੇ ਚੜੇਗਾ ਇਹ ਜੰਗ ਹੋ ਰਿਹਾ ਬਹੁਤ ਵੱਡਾ ਗੁਰੂ ਨਾਨਕ ਨੇ ਵੇਖਿਆ ਤੇ ਵਾਰਾਂ ਰਚੀਆਂ ਗੁਰੂ ਨਾਨਕ ਦੀਆਂ ਜਿਹੜੀਆਂ 2 ਵਾਰਾਂ ਨੇ ਮਾਝ ਤੇ ਮਲਹਾਰ ਦੀਆਂ ਇਹ ਜੰਗ ਦਾ ਦ੍ਰਿਸ਼ ਹੈ ਕਿਉਂਕਿ ਮਹਾਰਾਜ ਦੇ ਸਾਹਮਣੇ ਏਮਨਾਬਾਦ ਦਾ ਜੰਗ ਹੋਇਆ ਸੀ ਉਸ ਜੰਗ ਨੂੰ ਇਹ ਦੇਖ ਕੇ ਮਹਾਰਾਜ ਨੇ ਮਲਹਾਰ ਦੀ ਵਾਰ ਰਚੀ ਸੀ ਕਰਤਾਰਪੁਰ ਸਾਹਿਬ ਆ ਕੇ ਪਰ ਅਸਲੀ ਕੀ ਸਿਧਾਂਤ ਹੈ ਇਹ ਜੰਗ ਇੱਕ ਸੰਸਾਰ ਇਹ ਜੰਗ ਦਾ ਅਖਾੜ ਹੈ ਮੈਦਾਨ ਹੈ ਜੰਗ ਦਾ ਇੱਥੇ ਇੱਕ ਪਾਸੇ ਭੇਜੇ ਹੋਏ ਜੀਵ ਨੇ ਇਨ੍ਹਾਂ ਨੂੰ ਐਂ ਕਹਿ ਲਓ ਇੱਕ ਪਾਸੇ ਗੁਣ ਨੇ ਇੱਕ ਪਾਸੇ ਔਗੁਣ ਨੇ 24 ਘੰਟੇ ਦੋਹਾਂ ਦਾ ਜੰਗ ਹੋ ਰਿਹਾ ਇੱਕ ਪਾਸੇ ਖੇਤ ਵਿਚ ਫਸਲ ਹੁੰਦੀ ਹੈ ਇੱਕ ਪਾਸੇ ਕੱਖ ਕੰਡਾ ਹੁੰਦਾ ਤੇ ਮੋਟੀ ਮਿਸਾਲ ਲੈ ਲਓ ਜੇ ਤਾਂ ਫਸਲ ਤਕੜੀ ਹੋਵੇ ਕੱਖ ਕੰਡੇ ਨੂੰ ਮਾਰ ਲੈਂਦੀ ਹੈ ਪਰ ਜੇ ਕੱਖ ਤਕੜਾ ਹੋ ਜਾਵੇ ਤੇ ਫਸਲ ਨੂੰ ਮਾਰ ਲੈਂਦਾ ਸਾਡਾ ਵੀ ਸਰੀਰ ਰੂਪੀ ਖੇਤ ਹੈ ਰਣ ਭੂਮੀ ਹੈ ਇਹਦੇ ਵਿਚ ਔਗੁਣਾ ਰੂਪੀ ਕੱਖ ਕੰਡੇ ਨੇ ਗੁਣਾ ਰੂਪੀ ਸ਼ੁਭ ਫਸਲਾਂ ਦੇ ਬੂਟੇ ਨੇ ਫਲਾਂ ਦੇ ਜੇ ਤਾਂ ਔਗੁਣ ਜ਼ਿਆਦਾ ਵਧ ਗਏ ਤਾਂ ਗੁਣਾਂ ਨੂੰ ਟੱਕ ਲੈਣਗੇ ਜੇ ਕਿਤੇ ਗੁਣ ਵਧ ਗਏ ਤਾਂ ਔਗੁਣ ਹੇਠੇ ਦੱਬ ਜਾਣਗੇ ਅੱਜ ਕੇ ਆਖੋ ਸਤ ਸੋ ਮਹਾਰਾਜ ਨੇ ਵੇਖਿਆ ਬਹੁਤ ਵੱਡਾ ਜੰਗ ਹੁੰਦਾ ਸੰਸਾਰੀ ਜੀਵ ਕੋਈ ਹਾਰ ਹੈ ਕੋ ਜਿਣੇ ਤੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਇਹ ਜੰਗ ਹੁੰਦਾ ਵੇਖ ਕੇ ਮਹਾਰਾਜ ਨੇ ਵਾਰਾਂ ਉਚਾਰੀਆਂ ਜਿਵੇਂ ਸੂਰਮੇ ਤਲਵਾਰ ਨੇਜਾ ਢਾਲ ਜਮਦਾੜ ਸੈਫ ਸਰੋਹੀ ਇਹ ਜੰਗੇ ਮੈਦਾਨ ਵਿਚ ਵਰਤਦੇ ਨੇ ਗੁਰਮੁਖ ਵੀ ਇਨ੍ਹਾਂ ਪੰਜਾਂ ਨੂੰ ਮਾਰਨ ਖਾਤਰ ਇੱਥੇ ਵੀ ਹਥਿਆਰ ਹੈਗੇ ਬਹੁਤ ਤਕੜੇ ਸਿਮਰਨ ਦਾ ਹਥਿਆਰ ਹੈ ਸੇਵਾ ਦਾ ਹਥਿਆਰ ਹੈ ਸੰਤੋਖ ਦਾ ਹਥਿਆਰ ਹੈ ਵਿਚਾਰ ਦਾ ਹਥਿਆਰ ਹੈ ਨਿਮਰਤਾ ਦਾ ਹਥਿਆਰ ਹੈ ਗੁਰਮੁਖ ਪਿਆਰਿਓ ਨਿਮਰਤਾ ਵਰਗਾ ਹਥਿਆਰ ਹੀ ਨਹੀਂ ਹੈ ਜਿੱਥੇ ਨਿਮਰਤਾ ਆ ਗਈ ਉੱਥੇ ਦੁਸ਼ਮਣੇ ਨਹੀਂ ਜਿੱਤੇ ਜਾਂਦੇ ਤਕੜੇ ਨਹੀਂ ਜਿੱਤੇ ਜਾਂਦੇ ਜਿੱਥੇ ਨਿਮਰਤਾ ਆ ਗਈ ਉੱਥੇ ਤਾਂ ਰੱਬ ਵੀ ਝੁਕ ਜਾਂਦਾ ਹੈ ਅੱਜ ਕੇ ਆਖੋ ਸਤਿਨਾਮ ਜਹਾਂ ਖੇਮਾ ਇਹ ਗੁਰਮੁਖਾਂ ਦੇ ਹਥਿਆਰ ਨੇ ਜੰਗ ਕਰਨ ਵਾਸਤੇ ਦੁਨੀਆਂ ਵਿਚ ਇਨ੍ਹਾਂ ਹਥਿਆਰਾਂ ਨਾਲ ਗੁਰਮੁਖ ਜੰਗ ਕਰਦੇ ਨੇ ਕੋਈ ਸੇਵਾ ਦਾ ਹਥਿਆਰ ਵਰਤ ਰਿਹਾ ਕੋਈ ਸਿਮਰਨ ਦਾ ਵਰਤ ਰਿਹਾ ਕੋਈ ਤਿਆਗੀ ਹੋ ਗਿਆ ਸੰਤੋਖ ਦਾ ਹੀ ਵਰਤ ਰਿਹਾ ਕਿਸੇ ਨੇ ਨਿਮਰਤਾ ਇੰਨੀ ਧਾਰ ਲਈ ਕਿ ਹੋ ਸਗਲ ਕੀ ਰੇਣ ਕਾ ਮੈਂ ਤਾਂ ਸਾਰਿਆਂ ਦੇ ਚਰਨਾਂ ਦੀ ਧੂੜ ਹੈ। ਇਹ ਗੁਰਮੁਖ ਹਥਿਆਰ ਵਰਤ ਕੇ ਇਸ ਕਾਮ ਆਦਿਕ ਵਿਕਾਰਾਂ ਦੇ ਜੋ ਬੜੇ ਭਾਰੀ ਦੁਸ਼ਮਣ ਸਾਨੂੰ ਚਿੰਬੜੇ ਹੋਏ ਨੇ, ਉਨ੍ਹਾਂ ਨੂੰ ਗੁਰਮੁਖ ਜਿੱਤ ਲਏ ਨੇ। ਗੁਰਮੁਖ ਹਾਰ ਚੱਲੇ, ਮਨਮੁਖ ਹਾਰ ਚੱਲੇ, ਜੱਗ ਜੀਤਾ। ਗੁਰਮੁਖ ਪਿਆਰਿਓ, ਇਹ ਵਾਰਾਂ ਬਾਈ ਨੇ ਮਹਾਰਾਜ ਨੇ, ਇਹ ਜਿਹੜੀ ਵਾਰ ਹੈ ਬਾਈਵੀਂ, ਇਹ ਰਾਏ ਬਲਵੰਡ ਤਥਾ ਸਤਹਿ ਡੂਮ ਆਖੀ। ਕਈ ਗ੍ਰਹਿਣੀਆਂ ਨੇ, ਪੁਰਾਤਨਾਂ ਨੇ ਕੁਝ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਇਕ ਗੱਲ ਯਾਦ ਰੱਖੋਗੇ, ਗੱਲ ਵਿਗੜਦੀ ਉਦੋਂ ਹੈ ਜਦੋਂ ਤੂੰ ਕਿਸੇ ਦੀ ਮਤ ਨੂੰ ਨਜ਼ਰ ਅੰਦਾਜ਼ ਕਰੇਗਾ, ਆਪਣੀ ਮਤ ਠੋਪੇਗਾ, ਉਤੋਂ ਗੱਲ ਵਿਗੜੂਗੀ। ਉਦੋਂ ਸਿਮਰਨੀ ਨੀ ਅੱਜ ਕੇ ਆਖੋ ਸਤ। ਇਹ ਸਾਡਾ ਸੁਭਾਅ ਹੋ ਗਿਆ ਹੈ, ਮੇਰੀ ਗੱਲ ਠੀਕ ਹੈ, ਦੂਜੇ ਦੀ ਗਲਤ, ਉਦੋਂ ਗੱਲ ਵਿਗੜੂਗੀ। ਜਿੱਥੇ ਤੱਕ ਕਿਸੇ ਦੀ ਪਹੁੰਚ ਹੈ, ਉਹਦੀ ਅਕਲ ਤੋਂ ਕੰਮ ਲੈ ਲਓ, ਉਹਦੀ ਸ਼ਕਤੀ ਤੋਂ ਕੰਮ ਲੈ ਲਓ, ਬੜਾ ਪ੍ਰਮਾਣ ਮਿਲਦਾ ਹੈ। ਸ੍ਰੀ ਰਾਮ ਚੰਦਰ ਮਹਾਰਾਜ ਜੀ ਨੇ ਕਾਟੋ ਦਾ ਡੱਕਾ ਹੀ ਪ੍ਰਵਾਨ ਕਰ ਲਿਆ। ਅੱਜ ਕੇ ਆਖੋ ਸਭ, ਆਪਣੇ ਵਰਗਾ ਸਿੱਖ ਹੁੰਦਾ, ਮਾਰਦਾ ਡੜਾ ਤੇਰਾ ਡੱਕਾ ਇੱਥੇ ਕੀ ਕਰੂਗਾ, ਕਾਟੋ ਨੂੰ ਇਹ ਮਾਰ ਦਿੰਦੇ। ਨਹੀਂ, ਇਹਦਾ ਇੱਕ ਭਾਵ ਹੈ, ਆ ਸੇਵਾ ਚੱਲਦੀ ਹੈ ਗੁਰੂ ਘਰ ਦੀ। ਕੋਈ ਪੰਜ ਦੇਣ ਵਾਲਾ ਹੈ, ਕੋਈ 500 ਦੇਣ ਵਾਲਾ, ਕੋਈ 5 ਪੈਨਸ ਦੇਣ ਵਾਲਾ ਵੀ ਹੋਵੇਗਾ। ਉਹਦੇ 5 ਪੈਂਸ ਵੀ ਭਾਵ ਨਹੀਂ, ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਉਹਦੇ 5 ਪ੍ਰਵਾਨ ਕਰੋ। ਕੋਈ 500 ਦੇਣ ਵਾਲਾ ਉਹਦੀ ਹੱਦ ਹੈ, ਕਿਉਂਕਿ ਜੈਸਾ ਬਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਮਹਾਰਾਜ ਕਹਿੰਦੇ ਬਿਤ ਨਾਮ ਹੈ ਧਨ ਦਾ, ਸੰਸਕ੍ਰਿਤ ਵਿਚ ਬਿਤ, ਹਰ ਗਿਆ ਬਹੋਰ ਹੈ ਬਿਤ, ਮਹਾਰਾਜ ਨੇ ਬਚਨ ਕੀਤੇ ਨੇ। ਜਿਹੋ ਜੀ ਸ਼ਕਤੀ ਤੈਨੂੰ ਦਿੱਤੀ ਹੈ, 19 ਕੁ ਵਰਤ, ਚਾਦਰ ਦੇਖ ਕੇ ਪੈਰ ਪਸਾਰ। ਅਸੀਂ ਚਾਦਰ ਤੋਂ ਬਿਨਾਂ ਪਸਾਰ ਰਹੇ ਹਾਂ, ਆਪਣਾ ਬਲ ਨਹੀਂ ਹਾਰੇ। ਇਹਦਾ ਭਾਵ ਪਤਾ ਕੀ ਹੈ, ਆਪਣੀ ਸੋਭਾ ਕਰਨ ਖਾਤਰ ਜ਼ਮੀਨ ਵੇਚਤੀ, ਬਹੁਤੇ ਕਰਜ਼ੇ ਲੈ ਲਏ, ਉਹ ਸੋਭਾ ਬਣੀ ਨੀ, ਉਹ ਤਾਂ ਪਹਿਲੀ ਵੀ ਹਾਰ ਗਿਆ। ਅਜ ਕੇ ਆਖੋ ਸਤ, ਆਪਣਾ ਬਲ ਨਹੀਂ ਹਾਰੇ, ਜਿੰਨੀ ਕੁ ਸ਼ਕਤੀ ਦਿੱਤੀ ਹੈ ਇਹਦੀ ਸਿੱਧੀ ਗੱਲ ਕਰ ਲੋ। ਪ੍ਰਸ਼ਾਦਾ ਵੀ ਉਨਾ ਛਕੋ ਜਿੰਨੀ ਭੁੱਖ ਹੈ, ਕਿੰਨਾ ਹੀ ਚੰਗਾ ਭੋਜਨ ਹੋਵੇ ਵੱਧ ਛਕੋਗੇ ਬਿਮਾਰ ਕਰ ਦੂਗਾ, ਅੱਜ ਕੇ ਆਖੋ ਸਤ ਨੁਕਸਾਨ ਦੇ ਦੂਗਾ। ਸੋ ਮਹਾਰਾਜ ਨੇ ਵਾਰਾਂ ਉਚਾਰੀਆਂ ਇਸ ਸੰਸਾਰ ਨੂੰ ਇਕ ਮੱਲਾਂ ਦਾ ਅਖਾੜਾ ਬਣਾ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣ ਈਰਖਾ ਦੁਆਸ਼, ਇਨ੍ਹਾਂ ਨੂੰ ਜਿੱਤਣ ਖਾਤਰ ਸਾਨੂੰ ਹਥਿਆਰ ਬਖਸ਼ੇ ਨਿਮਰਤਾ ਦਾ, ਖਿਮਾ ਦਾ। ਤਾਂ ਹੀ ਤਾਂ ਬਾਣੀ ਨੇ ਕਹਿ ਦਿੱਤਾ, ਨਿਵਣ ਸੋ ਅੱਖਰ ਖਾਵਣ ਗੁਣ ਜੇਬਾ ਮਣੀਆਂ ਮੰਤ। ਅੱਖਰ ਕੀ ਹੈ ਭਾਈ ਵਿਦਿਆ, ਕਹਿੰਦੇ ਨੀ ਪੰਜਾਬੀ ਉਹ 4 ਅੱਖਰ ਪੜ੍ਹਨਾ ਤੇਰੇ ਕੰਮ ਆਉਣਗੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਹਦੇ ਅੱਖਰ ਪੜ੍ਹਨੇ, ਜੇ ਕੋਈ ਵਿਦਿਆ ਪੜ੍ਹਨੀ ਹੈ ਨਿਵਣਾ ਸਿੱਖ ਜਾ, ਨੀਵਾਂ ਹੋਣਾ ਸਿੱਖ ਜਾ, ਇਹ ਵਿਦਿਆ। ਨਿਵਣ ਸੋ ਅੱਖਰ ਖਾਵਣ, ਖਾਵਣ ਦਾ ਅਰਥ ਹੈ ਸਹਿਣਸ਼ੀਲਤਾ, ਕਿਸੇ ਦਾ ਬੁਰਾ ਬਚਨ ਕਿਹਾ ਸਹਿ ਲੈਣਾ, ਕਿਸੇ ਦਾ ਮਾੜਾ ਕੰਮ ਦੇਖ ਕੇ ਸਹਿ ਲੈਣਾ, ਨਿਰਾਦਰੀ ਸਹਿ ਲੈਣੇ ਨੂੰ ਖਾਵਣ। ਫਿਰ ਵਿਦਿਆ ਪੜ੍ਹ ਕੇ ਕੋਰਸ ਕਰੀਦੇ ਨੇ, BA ਪੜ੍ਹ ਕੇ BED ਕਰੀਦੀ ਹੈ, MBBS ਕਰਕੇ MD ਕਰੀਦੀ ਹੈ, ਗਾਹਾਂ ਕੋਰਸ ਨੇ ਨਾ ਗਾਹਾਂ, ਤਾਂ ਜੋਬ ਮਿਲਦੀ ਹੈ। ਮਾਜ ਕਹਿੰਦੇ ਵਿਦਿਆ ਪੜ ਨਿਮਰਤਾ ਦੀ, ਤੇ ਗੁਣ ਸਿੱਖ ਸਹਿਣਸ਼ੀਲਤਾ ਦਾ, ਸਹਿਲਾ ਕਿਸੇ, ਇਹ ਬੜਾ ਭਾਰੀ ਗੁਣ ਹੈ ਕਿਸੇ ਤੇ ਹੁੰਦਾ। ਤਾਂ ਹੀ ਸ਼ਾਸਤਰ ਨੇ ਲਿਖ ਦਿੱਤਾ ਕਿ ਖੇਦ ਖੋਦ ਵਸਦਾ ਸਹਿ, ਪੁਰਾਤਨ ਗ੍ਰੰਥ ਨੇ ਯਾਦ ਆ ਜਾਂਦੇ ਨੇ, ਖੋਦ ਖੇਦ ਵਸਦਾ ਸਹਿ ਕਾਟ ਕੂਟ ਬਨ ਰਾਏ। ਖੋਦ ਕਹਿੰਦੇ ਖੋਦਣਾ, ਪਟਣਾ, ਜਿਹੜਾ ਪਟਣ ਦਾ ਦੁੱਖ ਹੈ ਨਾ, ਇਹ ਧਰਤੀ ਉਹ ਸਹਿ ਸਕਦੀ ਹੈ। ਕੋਈ ਕਈਆਂ ਲੈ ਕੇ ਪਟ ਲਿਆ, ਕੋਈ ਹਲ ਲੈ ਕੇ ਪਟ ਰਿਹਾ, ਕੋਈ ਮਸ਼ੀਨਰੀ ਨਾਲ ਟੋਏ ਪਟ ਰਿਹਾ, ਕਿਹੜੀਆਂ ਕਿਹੜੀਆਂ ਕਰੇਨਾਂ ਚੱਲ ਰਹੀਆਂ ਨੇ, ਪੱਟੀ ਜਾਓ। ਇਹ ਪਟਣ ਦਾ ਦੁੱਖ ਬੁਰਾ ਇਹ ਔਖਾ ਹੈ ਆਪਣੇ ਪੈਰ ਵਿਚ ਕੰਡਾ ਲੱਗ ਜਾਵੇ ਜਦੋਂ ਪੱਟ ਕੇ ਕੱਢਦੇ ਹਾਂ ਹਾਏ ਹਾਏ ਕਹਿੰਦੇ ਅਜਕੇ ਅਖੋ ਸਤਨਾਮ ਬੜਾ ਔਖਾ ਪਰ ਇਹ ਧਰਤੀ ਸਹਾਰ ਰਹੀ ਹੈ ਦੁਨੀਆਂ ਪੱਟ ਰਹੀ ਹੈ ਸਾਰਾ ਦੁੱਖ ਸਹਾਰ ਖੋਦ ਖੇਦ ਬਸਦਾ ਸਹੇ ਕਾਟ ਕੂਟ ਬਨ ਰਾਏ ਕਹੀਏ ਦਰਖਤ ਆਰੀ ਨਾਲ ਵੱਢ ਦੋ ਕੁਹਾੜੀ ਨਾਲ ਵੱਢ ਦੋ ਕੁਹਾੜੇ ਨਾਲ ਵੱਢ ਦੋ ਦਾਤੀ ਨਾਲ ਛਿਲ ਦੋ ਇਹ ਕੱਟਣ ਦਾ ਦੁੱਖ ਕੇਵਲ ਦਰਖਤੇ ਸਹਾਰ ਸਕਦੇ ਨੇ ਥੋੜਾ ਜਿਹਾ ਅੰਗ ਕੱਟਣਾ ਕੱਟ ਹੋ ਜਾਵੇ ਵੇਖ ਲੋ ਕੀ ਹਾਲ ਹੁੰਦਾ ਸਾਡਾ ਖੋਦਣ ਦਾ ਦੁੱਖ ਪੱਟਣ ਦਾ ਦੁੱਖ ਧਰਤੀ ਸਹਾਰਦੀ ਹੈ ਤੇ ਗੁਰਮੁਖ ਪਿਆਰੇ ਉਹ ਕੱਟਣ ਦਾ ਦੁੱਖ ਦਰਖਤ ਸਹਾਰਦੇ ਪੱਟ ਦੋ ਜੜਾਂ ਤੋਂ ਹਾਏ ਕਹਿਣੇ ਨਹੀਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਲਿਖ ਦਿੱਤਾ ਨਾ ਤਾਂ ਹੀ ਸ਼ਸਤਰ ਤੀਖਣ ਕਾਟ ਡਾਰਿਓ ਮਾਨਾ ਕੀਨੋ ਰੋਸ ਟੁਕੜੇ ਟੁਕੜੇ ਕਰਕੇ ਦਰਖਤ ਨੂੰ ਗੇਰਤਾ ਗੁੱਸਾ ਕੀਤਾ ਹੀ ਨਹੀਂ ਫੇਰ ਵੀ ਕੱਟੇ ਹੋਏ ਨੇ ਵੀ ਕੱਟਣ ਵਾਲੇ ਦੇ ਕੰਮ ਸਵਾਰੇ ਕਾਜ ਵਾਂ ਕੋ ਲੇ ਸਵਾਰਿਓ ਉਸੇ ਨੇ ਦਰਖਤ ਕੱਟਿਆ ਟੁਕੜੇ ਕਰਤੇ ਛਿਲ ਤਾਰਤੀ ਪਰ ਛਿਲਕ ਵੀ ਕੰਮ ਆਇਆ ਰੰਗ ਦੇਣ ਦੇ ਟੁਕੜੇ ਵੀ ਕੰਮ ਆਏ ਚੁੱਲ੍ਹੇ ਵਿਚ ਬਲ ਕੇ ਉਹਦੀ ਰੋਟੀ ਬਣਾਉਣ ਦੇ ਟਾਣੇ ਵੀ ਕੰਮ ਆ ਗਏ ਉਹਦਾ ਮਕਾਨ ਛੱਤਣ ਵਾਸਤੇ ਸ਼ਤੀਰ ਪੈ ਗਏ ਜਿਹਨੇ ਵਢਿਆ ਕੱਟਿਆ ਫਿਰ ਵੀ ਉਹਦਾ ਭਲਾ ਹੀ ਕੀਤਾ ਇਹ ਦਰਖਤ ਸਹਾਰ ਸਕਦੇ ਨੇ ਆਓ ਹੁਣ ਬਚਨ ਦੀ ਗੱਲ ਚੱਲਦੀ ਏ ਗੁਰਮੁਖ ਪਿਆਰਿਓ ਖੋਦ ਖੇਤ ਵਸਦਾ ਸਹਿ ਕਾਟ ਕੂਟ ਬਨ ਰਾਏ ਪੱਟਣ ਖੋਦਣ ਦਾ ਦੁੱਖ ਧਰਤੀ ਸਹਿ ਸਕਦੀ ਏ ਕੱਟਣ ਦਾ ਦੁੱਖ ਦਰਖਤ ਸਹਿ ਸਕਦੇ ਨੇ ਇਸੇ ਤਰ੍ਹਾਂ ਕੁਟਲ ਬਚਨ ਸਾਧੂ ਸਹਿ ਅਵਰ ਨਾ ਸਹਿਆ ਜਾਵੇ ਕੋਈ ਖੋਟਾ ਬਚਨ ਰੱਬ ਦਾ ਪਿਆਰਾ ਹੀ ਸਹਿ ਸਕਦਾ ਹੈ ਅੱਜ ਕੇ ਆਖੋ ਸਤਨਾਮ ਕਿਹੜਾ ਬਚਨ ਪੁਤਨੀ ਪਿਓ ਦਾ ਸਹਿੰਦਾ ਹੋਰ ਦੀ ਤਾਂ ਗੱਲ ਸਾਧੂ ਪਤਨੀ ਪਤੀ ਦਾ ਕਿਹੜਾ ਬਚਨ ਨਹੀਂ ਸਹਿ ਸਹਿ ਭਰਾ ਭਰਾ ਦਾ ਨਹੀਂ ਇਹ ਕੌਣ ਖਵਣ ਸੋ ਅੱਖਰ ਜਿਨ੍ਹਾਂ ਨੇ ਗੁਣ ਸਿੱਖ ਲਿਆ ਨਿਮਰਤਾ ਦਾ ਸਹਿਣਤਾ ਦਾ ਮਹਾਰਾਜ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਇਹ ਪੜੀ ਦਾ ਕਾਹਦੇ ਖਾਤਰ ਹੈ ਗੁਣ ਕਾਹਦੇ ਖਾਤਰ ਸਿੱਖੀ ਦੇ ਨੇ ਤੂੰ ਧਨ ਇਕੱਠਾ ਹੋਵੇ ਰੁਜ਼ਗਾਰ ਚੱਲੇ ਸਰਵਿਸ ਮਿਲੇ ਬਿਜ਼ਨਸ ਕਰਾਂ ਮਹਾਰਾਜ ਕਹਿੰਦੇ ਛੱਡ ਦੇ ਇਹਨਾਂ ਨੂੰ ਜੇ ਧਨ ਇਕੱਠਾ ਕਰਨਾ ਹੀਰੇ ਮੋਤੀਆਂ ਦਾ ਜਵਾਨ ਤੋਂ ਮਿੱਠੇ ਵਚਨ ਬੋਲਣ ਲੱਗ ਜਾ ਅੱਜ ਕੇ ਆਖੋ ਸਾਹਿਬ ਜੇ ਬਾ ਮਣੀਆਂ ਇਹ ਮੰਤਰ ਹੈ ਇੱਕ ਮੰਤਰ ਚੱਲ ਜਾਂਦਾ ਹੁੰਦਾ ਮੁੱਖ ਤੋਂ ਜਿਹੜਾ ਮਿੱਠਾ ਬੋਚਲ ਬੋਲਣਾ ਐਸਾ ਮੰਤਰ ਹੈ ਹੀਰੇ ਜਵਾਹਰਾਤ ਇਕੱਠੇ ਕਰ ਲੈਂਦਾ ਮਹਾਰਾਜ ਨੇ ਤਾਂ ਵਚਨ ਕਰ ਦਿੱਤਾ ਗੰਢ ਪ੍ਰੀਤੀ ਮਿੱਠੇ ਬੋਲ ਰੱਬ ਨੂੰ ਸਾਰੇ ਕਹਿੰਦੇ ਮੇਰੇ ਹੀ ਮੇਰਾ ਕੀ ਗੁਣ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਉਹਦੀ ਬੋਲੀ ਮਿੱਠੀ ਹੈ ਮਿੱਠਾ ਬੋਲਣ ਵਾਲੇ ਨੂੰ ਕਹਿਣਗੇ ਮੇਰਾ ਹੀ ਹੈ ਮਿੱਠਾ ਬੋਲਣ ਵਾਲੇ ਦੇ ਨੇੜੇ ਜਾਣ ਨੂੰ ਜੀ ਕਰਦੇ ਕੌੜੇ ਅਤੇ ਉਤਾ ਵੈਸੇ ਇਹ ਕਹਾਉਂਦਾ ਹੈ ਅੱਜ ਕੇ ਹਕੋ ਸਾਧਨਾ ਪਰੇ ਨੂੰ ਇਹ ਲੰਘਾਂਗੇ ਮਹਾਰਾਜ ਕਹਿੰਦੇ ਤਰੇ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ ਦੁਆ ਰਿਕਾਰਡਿੰਗ ਹੋ ਰਹੀ ਹੈ ਦੁਆ ਅਰਥ ਵੀ ਸੁਣ ਲੋ ਨੇਵਣ ਸੋ ਅੱਖਰ ਅੱਖਰ ਦੇ ਮੂਲ ਤੇ ਹੁਣ ਆੜੇ ਤੋਂ ਅਧਿਕ ਚੱਕ ਦੋ ਪੜੇ ਲਿਖੇ ਬੋੜੇ ਹੋ ਆੜੇ ਉੱਪਰ ਅਧਿਕ ਖੱਖਾ ਰਾਰਾ ਅੱਖਰ ਬਣੂਗਾ ਨਾ ਤੇ ਅਧਿਕ ਚੱਕ ਦੋ ਹੈ ਹੀ ਨੀ ਨਾ ਲਓ ਤੇ ਆ ਸ਼ਬਦ ਕੀ ਬਣ ਗਿਆ ਅਖਰ ਅੱਖਰ ਦਾ ਅਖਰ ਬਣ ਜੂਗਾ ਜੇ ਅਧਿਕ ਚੱਕ ਦੋਗੇ ਅਧਿਕ ਚੱਕ ਦੋਗੇ ਅੱਖਰ ਬਣ ਗਿਆ ਅੱਖਰ ਹੁੰਦੀ ਹੈ ਵਿਦਿਆ ਅਖਰ ਪਤਾ ਕੌਣ ਹੁੰਦਾ ਹੈ ਜਿਹਨੇ ਕਦੇ ਵੀ ਨਾਸ਼ ਨਹੀਂ ਹੋਣਾ ਅੱਜ ਕੇ ਆਖੋ ਸਤ ਖਰ ਤੋਂ ਖੈ ਤੋਂ ਨਿਆਸ ਰਹਿਤ ਕਦੇ ਨਾ ਨਾਸ਼ ਹੋਣ ਵਾਲਾ ਇੱਕ ਵਾਹਿਗੁਰੂ ਹੈ ਤੂੰ ਨਿਮਰਤਾ ਲਿਆ ਨੇਵਣ ਸੋ ਅੱਖਰ ਤੇਰੀ ਨਿਮਰਤਾ ਨੇ ਹੀ ਪਰਮਾਤਮਾ ਬਣ ਜਾਣਾ ਹੈ ਅੱਜ ਕੇ ਆਖੋ ਸਤ ਤੇਰਾ ਨਿਭਣਾ ਹੀ ਰੱਬ ਬਣ ਜੂਗਾ ਨਿਭਣ ਸੋ ਅੱਖਰ ਖਾਵਣ ਗੁਣ ਸਹਿਲਾ ਕਿਸੇ ਦਾ ਕਿਹਾ ਹੋਇਆ ਸਹੂਗਾ ਕੌਣ ਜਿਹਦੇ ਵਿਚ ਮੈਂ ਹੀ ਨਹੀਂ ਹੋਊਗੀ ਇੱਕੋ ਤਰੀਕਾ ਜਦ ਤੱਕ ਮੈਂ ਹੈ ਅਗਲਾ ਇੱਕ ਕਹੂਗਾ ਚਾਰ ਸੁਣਾਏਗਾ ਅਗਜ ਕੇ ਆਖੋ ਸਤਨਾ ਤੂੰ ਮੈਨੂੰ ਕਹਿਣ ਵਾਲਾ ਕੌਣ ਹੁੰਦਾ ਇਹ ਮੈਂ ਇਹਨੂੰ ਕੱਢ ਦੇ ਸਭ ਕੁਝ ਸਹਿ ਹੋਜੂ ਜਿਨ੍ਹਾਂ ਨੇ ਸਹਿਆ ਮੈਂ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਪੁੱਤਾਂ ਦੀਆਂ ਸ਼ਹੀਦੀਆਂ ਸਹਿ ਲਈਆਂ ਗੁਰੂ ਅਰਜਨ ਦੇਵ ਨੇ ਤਵੀ ਤੇ ਬੈਠਣਾ ਸਹਿ ਲਿਆ ਬੰਦ ਬੰਦ ਕੱਢਣੇ ਇਹ ਸਰਕਾਰ ਨਹੀਂ ਕਰ ਰਹੀ ਜ਼ਾਲਮ ਨਹੀਂ ਕਰ ਰਹੇ ਇਹ ਜੋ ਕੁਛ ਹੋ ਰਿਹਾ ਮੇਰੇ ਵਾਹਿਗੁਰੂ ਤੇਰੇ ਹੁਕਮ ਵਿਚ ਹੋ ਰਿਹਾ ਇੱਕ ਸਵਾਲ ਕਰਦੇ ਨੇ ਅੱਜ ਕੱਲ ਦੇ ਨਾਸਤਕ ਉਥਾਨਕਾ ਹੀ ਬੋਲਦੇ ਮੈਂ ਪਹਿਲਾਂ ਉਥਾਨਕਾ ਤੋਂ ਬਿਨਾਂ ਅਰਥ ਨਹੀਂ ਆਇਆ ਕਰਦੇ ਕਿਸੇ ਵੀ ਬਾਣੀ ਦੇ ਇਸ ਵਾਰ ਦੀ ਉਥਾਨਕਾ ਕੀ ਹੈ ਗੁਰਮੁਖ ਪਿਆਰਿਓ ਅੱਜ ਸਵਾਲ ਕਰਦੇ ਨੇ ਨਾਸਤਕ ਕਹਿੰਦੇ ਜਦ ਕਰਦਾ ਕਰਾਉਂਦਾ ਹੀ ਵਾਹਿਗੁਰੂ ਹੈ ਕਰੇ ਕਰਾਵੇ ਆਪੇ ਆਪ ਫਿਰ ਸਾਨੂੰ ਪਾਪਾਂ ਦਾ ਫਲ ਕਿਉਂ ਲੱਗੂਗਾ ਦੋਸ਼ ਕਿਉਂ ਲੱਗੂਗਾ ਬੁਰੇ ਕੰਮਾਂ ਦਾ ਫਲ ਅਸੀਂ ਵੀ ਭੋਗਾਂਗੇ ਕਰਾਉਂਦਾ ਤਾਂ ਆਪ ਹੈ ਤੇ ਜੇ ਉਹੀ ਕਰਾਉਂਦਾ ਹੈ ਕਰਾਏ ਚੰਗੇ ਲਵੇ ਅੱਜ ਕੇ ਅਕੁਲ ਸਾਧਨਾ ਮਾੜੇ ਕਰਾਉਂਦਾ ਕਰੂੰਗੇ ਦੇਖੋ ਕਿੱਥੇ ਤੱਕ ਸੋਚ ਹੈ ਉਹਨਾਂ ਜੇ ਰੱਬੇ ਸਭ ਕੁਝ ਕਰਦਾ ਹੈ ਤੇ ਫਿਰ ਮੰਦ ਕਰਮ ਦਾ ਸਾਨੂੰ ਦੋਸ਼ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਤੇ ਮੈਨੂੰ ਤਾਂ ਹੋ ਨਹੀਂ ਸੀ ਇਹ ਗੱਲ ਸੱਚੀ ਹੈ ਪਰ ਕੱਲੀ ਗੱਲ ਕੱਲੀ ਤੁਕ ਕੱਢ ਕੇ ਤਾਂ ਅਰਥ ਨਹੀਂ ਨਾ ਹੋਣੇ ਹੁਣ ਆ ਤੁਕਾਂ ਆਉਣਗੀਆਂ ਜੇ ਕੱਲੀ ਤੁਕ ਦੇ ਅਰਥ ਕਦੇ ਹੋਏ ਨਹੀਂ ਸਕਦੇ ਪਤਾ ਨਹੀਂ ਕਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪੈਣਾ ਇੱਕ ਤੁਕ ਦੇ ਅਰਥ ਕਰਨ ਨੂੰ ਤਾਂ ਸਮਝ ਵਿੱਚ ਆਊਗੀ ਬਾਹਰ ਨਹੀਂ ਸੁਖਮਨੀ ਸਾਹਿਬ ਵਿੱਚ ਇਹਦਾ ਉੱਤਰ ਹੈ ਤੁਹਾਨੂੰ ਵੀ ਕੋਈ ਪੁੱਛੇ ਨਾ ਵੀ ਰੱਬੇ ਕਰਦਾ ਹੈ ਮੈਨੂੰ ਚੋਰੀ ਦਾ ਫਲ ਮਾੜਾ ਕਿਉਂ ਮਿਲੂ ਗੰਦੇ ਕੰਮ ਦਾ ਮੈਨੂੰ ਫਲ ਕਿਉਂ ਉਹੀ ਕਰਾ ਰਹੇ ਹੈ ਹੋ ਸਕਦਾ ਬਿਲਕੁਲ ਹੋ ਸਕਦਾ ਤੂੰ ਬੁਰੇ ਕਰਮਾਂ ਦੇ ਫਲ ਤੋਂ ਬਚ ਸਕਦਾ ਇੱਕ ਜਗ੍ਹਾ ਤਾਂ ਆ ਜਾ ਕਿਹੜੀ ਸੁਣਨੀ ਹੈ ਤੁਕ ਸੁਖਮਨੀ ਸਾਹਿਬ ਦੀ ਪੜ੍ਹ ਕੇ ਲੰਘ ਜਾਂਦੇ ਸੁਖ ਦੁੱਖ ਜਨ ਸਮ ਕਰ ਜਾਣੇ ਜਿਹੜਾ ਦੁੱਖ ਤੇ ਸੁਖ ਨੂੰ ਬਰਾਬਰ ਸਮਝੇ ਇਹ ਵਾਹਿਗੁਰੂ ਜੇ ਤੂੰ ਦੁੱਖ ਦਿੱਤਾ ਤੇਰਾ ਕੀਆ ਮਿਠਾ ਦੁੱਖ ਤੇ ਸੁਖ ਨੂੰ ਬਰਾਬਰ ਸਮਝੋ ਸੁਖ ਦੁੱਖ ਜਨ ਸਮ ਕਰ ਜਾਣੇ ਇਹਦੀ ਤੁਕ ਸੁਣੋ ਸੁਖਮਨੀ ਸਾਹਿਬ ਵਿਚ ਸੁਖ ਦੁੱਖ ਜਨ ਸਮ ਦ੍ਰਿਸ਼ਟੇ ਤਾਂ ਜਦੋਂ ਦੁੱਖ ਆਵੇ ਉਹਨੂੰ ਕਹੋ ਰੱਬਾ ਬਹੁਤ ਕਿਰਪਾ ਕੀਤੀ ਹੈ ਮੈਨੂੰ ਦਿੱਤਾ ਮੇਰੇ ਸੁਧਾਰ ਖਾਤਰ ਦਿੱਤਾ ਕਿਉਂਕਿ ਦੁੱਖ ਦਾਰੂ ਸੁਖ ਰੋਗ ਦੁੱਖ ਤਾਂ ਦਵਾਈ ਹੈ ਤੇ ਡਾਕਟਰ ਤੁਹਾਨੂੰ ਦਵਾਈ ਦੇਵੇ ਤੁਸੀਂ ਉਹਨੂੰ ਮਾੜਾ ਕਹੋ ਗਲਤੀ ਹੈ ਵਾਹਿਗੁਰੂ ਕਦੇ ਦੁੱਖ ਦਿੰਦਾ ਕਿਸੇ ਸੁਧਾਰ ਖਾਤਰ ਦਿੰਦਾ ਕਿਸੇ ਖੋਟੇ ਕਰਮ ਨੂੰ ਧੋਣ ਖਾਤਰ ਦੇ ਰਿਹਾ ਤੈਨੂੰ ਐਂਟੀਬਾਇਓਟਿਕ ਦੇ ਰਿਹਾ ਤੇਰੇ ਅੰਦਰ ਮੈਲ ਨੂੰ ਧੋਣ ਨੂੰ ਦੇ ਰਿਹਾ ਤੇਰੀ ਲੱਤ ਵਿਚ ਚੀਰਾ ਦੇ ਰਿਹਾ ਤੈਨੂੰ ਰਾਜੀ ਕਰਨ ਖਾਤਰ ਦੇ ਰਿਹਾ ਉੱਥੇ ਤੁਰੇ ਜਾਂਦੇ ਹੋ ਸੱਟ ਵਜੀ ਠੋਕਰ ਵਜੀ ਅੰਗੂਠਾ ਫੁੱਟ ਗਏ ਕਿਹਨੂੰ ਦੋਸ਼ ਦਊਂਗੇ ਰੋੜੇ ਨੂੰ ਰੋੜਾ ਤਾਂ ਪਹਿਲਾਂ ਹੀ ਪਿਆ ਸੀ ਉਹ ਕਿਹੜਾ ਤੈਨੂੰ ਜਾਣਦਾ ਸੀ ਵੀ ਤੇਰੇ ਹੀ ਭੰਨਣਾ ਹੈ ਅੱਜ ਕੇ ਆਖੋ ਸਤਨਾਮ ਕਿਹਾ ਕਿਤੇ ਨੌ ਲਿਖਿਆ ਸੀ ਉਹਨੇ ਵੀ ਫਲਾਣਾ ਆਉਂਦਾ ਉਹਦਾ ਗਿੱਟਾ ਭੰਨਣਾ ਮੈਂ ਹੋਰ ਵੀ ਤਾਂ ਲੰਘ ਗਏ ਕੋਈ ਸੰਬੰਧ ਚਲਿਆ ਆ ਰਿਹਾ ਮਹਾਰਾਜ ਕਹਿੰਦੇ ਜੇ ਬੁਰੇ ਕੰਮਾਂ ਦੇ ਪਾਪ ਤੋਂ ਬਚਣੇ ਫਲ ਤੋਂ ਬਚਣੇ ਅਵਸਥਾ ਵਿਚ ਆ ਜਾ ਸੁਖ ਦੁੱਖ ਜਨ ਸਮ ਦ੍ਰਿਸ਼ਟੇ ਤਾਂ ਜਿਸ ਨੂੰ ਰੱਬ ਦਾ ਦਿੱਤਾ ਦੁੱਖ ਵੀ ਸੁਖ ਦਿਖਣ ਲੱਗ ਜਾਵੇ ਨਾਨਕ ਪਾਪ ਪੁੰਨ ਨਹੀਂ ਲੈ ਪਾ ਉਹਦੇ ਉੱਤੇ ਪਾਪ ਪੁੰਨ ਦਾ ਅਸਰ ਹੀ ਨਹੀਂ ਹੁੰਦਾ ਕਿਉਂਕਿ ਦੁੱਖ ਵੀ ਉਹਦੀ ਦਿੱਤੀ ਦਾਤ ਹੈ ਇੱਕ ਨਾ ਦੁੱਖ ਭੂਕ ਸਦ ਮਾਰ ਇਹ ਪੇ ਦਾਤ ਤੇਰੀ ਦਾਤ ਆਓ ਆਪਾਂ ਵਿਚਾਰ ਵੱਲ ਚਲੀਏ ਰਾਏ ਪ੍ਰਵੰਡ ਸੱਤਾ ਡੂਮ ਕਿੱਥੇ ਉਚਾਰੀ ਹੈ ਬਾਰ ਧੰਨ ਧੰਨ ਗੁਰੂ ਕੀ ਨਗਰੀ ਜਿੱਠੇ ਸਭੇ ਥਾਵ ਨਹੀਂ ਤੁਲਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਮੁਖ ਪਿਆਰਿਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਤਾਰ ਰਹੇ ਸੀ ਉਦੋਂ ਭਾਈ ਜੇਠਾ ਜੀ ਨੂੰ ਚੌਥੇ ਪਾਤਸ਼ਾਹ ਜੀ ਨੂੰ ਅਜੇ ਗੱਦੀ ਨਹੀਂ ਸੀ ਮਿਲੀ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸੀ, ਪੁਰਖ ਇੱਕ ਐਸਾ ਤੀਰਥ ਪ੍ਰਗਟ ਕਰਨੇ ਜਿਸ ਤੀਰਥ ਉਥੇ ਠਾਠੇ ਤੀਰਥਾਂ ਦਾ ਫਲ ਮਿਲ ਜਾਵੇ, ਐਸਾ ਤੀਰਥ। ਇਹ ਗੁਰੂ ਅਮਰਦਾਸ ਦੇ ਬਚਨ ਨੇ ਤੀਸਰੇ ਪਾਤਸ਼ਾਹ। ਐਸਾ ਤੀਰਥ ਠਾਠ ਤੀਰਥਾਂ ਦੇ ਨਾਲ ਘੁੰਮਣਾ ਪਵੇ ਇੱਕੋ ਜਗ੍ਹਾ। ਪਤਾ ਸਭ ਤੋਂ ਪਹਿਲਾਂ ਨਾਂ ਕੀ ਹੈ ਜਿੱਥੇ ਟੱਕ ਲਾਇਆ ਅੰਮ੍ਰਿਤਸਰ ਸਾਹਿਬ ਦਾ? ਦੁਖਪੰਜਨੀ ਬੇਰੀ ਸਾਹਿਬ ਕੋਲ ਜਾਂਦੇ ਹੋ ਨਾ, ਉਹਨੂੰ ਲੰਘ ਜਾਓ। ਦੋ ਤਿੰਨ ਕਮਰੇ ਹੈ ਜਿੱਥੇ ਅਖੰਡ ਪਾਠ ਸਾਹਿਬ ਹੋ ਰਹੇ ਨੇ, ਉਹਨਾਂ ਕਮਰਿਆਂ ਨੂੰ ਵੀ ਲੰਘ ਜਾਓ। ਉਸੇ ਲਾਈਨ ਚ ਦੂਰ ਨਹੀਂ ਜਾਣਾ, ਫਿਰ ਇੱਕ ਥੜਾ ਆਊਗਾ, ਮਾਰਬਲ ਦਾ ਬਣਿਆ ਥੜਾ। ਉਸ ਥੜੇ ਦੇ ਗੱਬੇ ਇੱਕ ਪਾਲਕੀ ਹੈ, ਉਹ ਪਾਲਕੀ ਵਿਚ ਮਹਾਰਾਜ ਪ੍ਰਕਾਸ਼ ਨਹੀਂ ਹੈ, ਕੱਲੀਓ ਪਾਲਕੀ ਹੈ ਸੰਗਮਰਮਰ ਦੀ। ਇਹ ਜਿਹੜਾ ਥੜਾ ਹੈ ਪਾਲਕੀ ਹੈ, ਇਸ ਜਗ੍ਹਾ ਦਾ ਨਾਮ 68 ਤੀਰਥ ਹੈ। ਅੱਜ ਕੇ ਆਖੋ ਸਤਿਨਾਮ, ਇਸ ਜਗ੍ਹਾ ਦਾ ਨਾਮ 68 ਤੀਰਥ। ਮੈਂ ਅੱਗੇ ਵੀ ਕਿਹਾ ਸੀ, ਮੈਂ ਦੇਗਾਂ ਕਰਾ ਕੇ ਹੀ ਨਾ ਅੰਮ੍ਰਿਤਸਰ ਤੋਂ ਮੁੜਿਆ ਕਰੋ। ਅੱਜ ਕੇ ਆਖੋ ਸਤਿਨਾਮ, ਅੰਮ੍ਰਿਤਸਰ ਨੂੰ ਜਾਣਨ ਦੀ ਕੋਸ਼ਿਸ਼, ਸਮਝਣ ਦੀ ਕੋਸ਼ਿਸ਼। ਇਹ ਹੈ 68 ਤੀਰਥ। ਕਿਉਂ? ਜਦੋਂ ਅੰਮ੍ਰਿਤਸਰ ਵਸਿਆ ਨਹੀਂ ਸੀ, ਗੁਰੂ ਨਾਨਕ ਦੇਵ ਵੀ ਇੱਥੇ ਬੈਠੇ ਸੀ ਆ ਕੇ। ਜਦੋਂ ਅੰਮ੍ਰਿਤਸਰ ਵਸਿਆ ਨਹੀਂ ਸੀ, ਗੁਰੂ ਅੰਗਦ ਦੇਵ ਜੀ ਵੀ ਇੱਥੇ ਬੈਠੇ ਸੀ। ਦੁੱਖ ਪੰਜਨੀ ਬੇਰੀ ਪਤਾ ਕਿਉਂ ਨਾ ਰੱਖਿਆ ਦੁੱਖ ਪੰਜਨੀ? ਇੱਥੇ ਬੈਠੇ ਸੀ ਗੁਰੂ ਅੰਗਦ ਦੇਵ, ਉਹਨਾਂ ਦੇ ਪੈਰ ਦੇ ਅੰਗੂਠੇ ਤੇ ਫੋੜਾ ਰਹੇ, ਕਦੇ ਨਹੀਂ ਸੀ ਹਟਦਾ। ਕਿਉਂਕਿ ਬਾਬਾ ਲਹਿਣਾ ਜੀ ਨੇ ਕਹਿ ਦਿੱਤਾ ਸੀ, ਇਸ ਕੋੜੇ ਸਰੀਰ ਨੂੰ ਮੱਥਾ ਟੇਕ ਦਿਓ। ਉਹ ਬਚਨ ਹੋ ਗਏ ਸੀ। ਆ ਜਿਹੜੀ ਦੁੱਖ ਭੰਜਨੀ ਬੇਰੀ ਹੈ ਨਾ, ਇੱਥੋਂ ਬੂਟੀ ਲੱਭੀ ਸੀ ਜਿਹੜੀ ਗੁਰੂ ਅੰਗਦ ਦੇਵ ਦੇ ਅੰਗੂਠੇ ਤੇ ਲਾਈ, ਉਹ ਅੰਗੂਠਾ ਰਸਣ ਤੋਂ ਹਟ ਗਿਆ ਸੀ। ਅੱਜ ਕੇ ਆਖੋ ਸਤਿਨਾਮ, ਇਸ ਕਰਕੇ ਉਹਦਾ ਨਾਮ ਹੈ ਦੁੱਖ ਭੰਜਨੀ ਬੇਰੀ ਸਾਹਿਬ। 800 ਇੱਥੇ ਗੁਰੂ ਅੰਗਦ ਦੇਵ ਜੀ ਵੀ ਬੈਠੇ ਸੀ, ਉਦੋਂ ਇਹ ਵਸਿਆ ਨਹੀਂ ਸੀ ਸ਼ਹਿਰ। ਸ੍ਰੀ ਗੁਰੂ ਅਮਰਦਾਸ ਜੀ ਵੀ ਇੱਥੇ ਬੈਠੇ। ਇਹ ਯਾਦ ਰੱਖਿਓ, ਇੱਕ ਹਾੜ ਦੀ ਸੰਗਰਾਂਦ 1578 ਨੂੰ ਗੁਰੂ ਰਾਮਦਾਸ ਜੀ ਨੇ ਇੱਥੇ ਹੀ ਅੰਮ੍ਰਿਤਸਰ ਦਾ ਟੱਕ ਲਾਇਆ ਸੀ। ਅੱਜ ਕੇ ਆਖੋ ਸਤਿਨਾਮ, ਇੱਥੇ ਮੋੜੀ ਗੱਡੀ ਸੀ ਜਿੱਥੇ ਉਹ ਪਾਲਕੀ ਸਾਹਿਬ ਹੈ ਜਿਹਦਾ ਨਾਮ ਹੈ 68 ਤੀਰਥ। ਸਾਰੀ ਸੇਵਾ ਇੱਥੇ ਬੈਠ ਕੇ ਕਰਾਈ, ਉਹ ਠਾੜਤੀ। ਇੱਕ ਹੋਰ ਯਾਦ ਰੱਖਿਓ, ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਂਦੇ ਜਿੱਥੇ ਬਾਣੀ ਉਚਾਰੀ ਹੈ, ਪਠਾਨਕੋਟ ਤੁਸੀਂ ਜਾਓ। ਡਿਟੇਲ ਵਿਚ ਤਾਂ ਬਾਅਦ ਵਿਚ ਕਥਾ ਆਵੇਗੀ, ਸਾਰੀ ਅੰਮ੍ਰਿਤਸਰ ਦੀ ਕਥਾ ਆ ਜਾਣੀ ਹੈ, ਤਕਰੀਬਨ ਸਾਰੇ ਤੀਰਥਾਂ ਦੀ ਆ ਜਾਣੀ ਹੈ। ਰਾਮਕਲੀ ਦੀ ਵਾਰ ਐਸੀ ਹੈ, ਪੰਜ ਗੁਰੂ ਸਾਹਿਬਾਂ ਦਾ ਸੰਪੂਰਨ ਜੀਵਨ ਹੈ ਭਰ ਦਿੱਤਾ ਉਹਨਾਂ ਨੇ। ਤੇ ਗੁਰਮੁਖ ਪਿਆਰਿਓ, ਉੱਥੇ ਰਾਉਂਡ ਹੈ ਅੰਦਰੋਂ ਧਰਮਿੰਦਰ ਸਾਹਿਬ, ਗੋਲ ਹੈ ਨਾ, ਬਾਹਰੋਂ ਵੀ ਗੋਲ ਹੈ। ਉਹ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਨਾ, ਰਾਗੀ ਸਿੰਘ ਬੈਠਦੇ ਆਲੇ ਦੁਆਲੇ ਚੌਕਟਾ ਬਣਿਆ ਨਾ ਇਹੋ ਜਿਹਾ, ਉਹ ਵੀ ਗੋਲ ਹੈ, ਤੁਸੀਂ ਦੇਖਦੇ ਹੋ, ਦਰਸ਼ਨ ਕਰਦੇ। ਕਦੇ ਜਦੋਂ ਇਸ਼ਨਾਨ ਹੁੰਦੇ ਆ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਕਾਂ ਨੂੰ ਪੁੱਛ ਕੇ, ਇਸ਼ਨਾਨ ਕਰਕੇ ਇੰਚੀ ਟੇਪ ਲੈ ਜਾਓ ਕੋਲ, ਫੀਤਾ। ਉਹ ਜਿਹੜਾ ਰਾਉਂਡ ਚੱਕਰ ਹੈ ਨਾ ਹਰਿਮੰਦਰ ਸਾਹਿਬ ਦਾ ਅੰਦਰੋਂ, ਉਹਨੂੰ ਜਿੱਧਰੋਂ ਮਰਜ਼ੀ ਮਿਲੀ ਜਾਇਓ, 20 ਵਾਰ ਮਿਲ ਲਿਓ, ਜਿੱਧਰੋਂ ਵੀ ਮੁੜੋਗੇ 68 ਫੁੱਟ ਹੋਊਗਾ। ਅੱਜ ਕੇ ਆਖੋ ਸਤਿਨਾਮ, ਪੂਰਾ 68 ਫੁੱਟ, ਜਿੱਧਰੋਂ ਮਰਜ਼ੀ ਮਿਲੀ ਜਾਇਓ ਉਸ ਚੱਕਰ ਨੂੰ ਜਿੱਥੇ ਮਹਾਰਾਜ ਦਾ ਪ੍ਰਕਾਸ਼। 68 ਫੁੱਟ 68 ਤੀਰਥ ਉਥੇ ਨਿਵਾਸ ਕਰਦੇ ਨੇ। ਅੱਜ ਕੇ ਆਖੋ ਸਤਿਨਾਮ, ਘੱਟ ਵੱਧ ਨਹੀਂ। ਉਹ ਸ੍ਰੀ ਅੰਮ੍ਰਿਤਸਰ ਸਾਹਿਬ 1578 ਨੂੰ ਹੜ ਦੀ ਸੰਗਰਾਂਦ ਸੀ ਜਿੱਦਣ ਅੰਮ੍ਰਿਤਸਰ ਵਸਾਇਆ, ਇੱਕ ਹੜ ਨੂੰ ਉਥੇ। ਧੰਨ ਗੁਰੂ ਰਾਮਦਾਸ ਮਹਾਰਾਜ ਕੇਵਲ 3 ਸਾਲ ਰਹਿ ਸਕੇ ਅੰਮ੍ਰਿਤਸਰ, 78 ਵਿਚ ਵਸਾਇਆ ਤੇ 81 ਵਿਚ ਚੌਥੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਗੋਇੰਦਵਾਲ ਸਾਹਿਬ ਆ ਗਏ ਸੀ 3 ਦਿਨ ਪਹਿਲਾਂ ਜੋਤੀ ਜੋਤ ਸਮਾਉਣ ਤੋਂ। ਇਹ ਇੰਨਾ ਘੱਟ ਸਮਾਂ ਕਿਉਂ ਰਹੇ? ਇਹ ਤੁਹਾਨੂੰ ਪਤਾ ਕਥਾ ਤਾਂ ਅੱਗੇ ਆ ਜਾਣੀ ਹੈ ਕਿ ਗੁਰੂ ਰਾਮਦਾਸ ਕੋਲ ਆਪਣੀ ਉਮਰ ਨਹੀਂ ਸੀ ਰਹੀ। ਬੀਬੀ ਭਾਨੀ ਜੀ ਦੀ ਸੇਵਾ ਤੇ ਖੁਸ਼ ਹੋ ਕੇ 6 ਸਾਲ 11 ਮਹੀਨੇ 19 ਦਿਨ, ਇਹਨੂੰ ਰਾਉਂਡ ਫਿਗਰ ਲੈ ਲਓ, 11 ਦਿਨ ਘੱਟ 7 ਸਾਲ, 6 ਸਾਲ 11 ਮਹੀਨੇ 19 ਦਿਨ ਗੁਰੂ ਰਾਮਦਾਸ ਜੀ ਨੇ ਆਪਣੀ ਉਮਰ ਭਾਈ ਜੇਠੇ ਨੂੰ ਦੇ ਕੇ ਗੱਦੀ ਤੇ ਬਿਠਾ ਲਿਆ ਸੀ। ਅੱਜ ਕੇ ਆਖੋ ਸਤ ਗਿਣਤੀ ਮਿਣਤੀ ਦੇ ਦਿਨ ਸੀ, ਕੇਵਲ 3 ਸਾਲ ਰਹਿ ਸਕੇ ਮਹਾਰਾਜ। 81 ਵਿਚ ਸਮਾਪਤੀ ਹੋ, 81 ਵਿਚ ਗੁਰੂ ਅਰਜਨ ਦੇਵ ਗੱਦੀ ਤੇ ਬੈਠੇ ਨੇ। ਫਿਰ ਉਨ੍ਹਾਂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ, ਇਹ ਸਰੋਵਰ ਕੱਚਾ ਸੀ, ਚੌਥੇ ਪਾਤਸ਼ਾਹ ਨੇ ਪਟਾ ਦਿੱਤਾ ਸੀ ਪਰ ਸੀ ਕੱਚਾ। ਐਸਾ ਵੀ ਕੰਮ 1740 ਵਿਚ ਆ ਗਿਆ ਸੀ ਕਿ ਸਰੋਵਰ ਦਾ ਜਲ ਸੁੱਕ ਗਿਆ ਸੀ, ਪਾਣੀ ਨਹੀਂ ਸੀ ਰਿਹਾ, ਕੋਈ ਸਾਧਨ ਨਹੀਂ ਸੀ। ਉਦੋਂ ਆਲੇ ਦੁਆਲੇ ਖੇਤਾਂ ਦਾ ਮੀਂਹ ਦਾ ਪਾਣੀ ਉਹ ਇਕੱਠਾ ਹੋ ਕੇ ਸਰੋਵਰ ਵਿਚ ਪਿਆ ਕਰਦਾ ਸੀ। ਇਹ ਭੀੜ ਸੀ, ਉਜਾੜ ਸੀ, ਬਣੀ ਸੀ ਸਾਰੀ, ਬੜਾ ਨਿਰਮਲ ਜਨ ਆਬਾਦੀ ਤਾਂ ਹੈ ਹੀ ਨਹੀਂ ਸੀ ਉਥੇ। ਉਹ ਜਲ ਕਈ ਸਾਲ ਮੀਂਹ ਨਾ ਪਿਆ, ਗੁਰਸਿੱਖ ਪਿਆਰਿਓ, ਜਲ ਸੁੱਕ ਗਿਆ। ਸ਼ਰਧਾਲੂ ਆਏ ਬਾਲਟੀਆਂ ਨਾਲ ਦੂਰੋਂ ਦੂਰੋਂ, ਖੂਹ ਵੀ ਕਿਤੇ ਹੀ ਹੁੰਦਾ ਸੀ, ਗਾਗਰਾਂ ਦੇ ਨਾਲ ਪਾਣੀ ਪਾਇਆ, ਉਹ ਕਿੰਨਾ ਕੁ ਚਿਰ ਰਵੇ। ਫੇਰ ਅੱਜ ਅਸੀਂ ਇਗਨੋਰ ਕਰਦੇ ਹਾਂ ਪੁਰਾਤਨ ਮਹਾਂਪੁਰਸ਼ਾਂ ਨੂੰ, ਕਿਉਂਕਿ ਗਿਆਨ ਨਹੀਂ, ਇਤਿਹਾਸ ਦੀ ਖੋਜ ਨਹੀਂ। ਸਭ ਤੋਂ ਪਹਿਲਾ ਪਾਣੀ ਜੇ ਅੰਮ੍ਰਿਤਸਰ ਸਰੋਵਰ ਵਿਚ ਲਿਆਂਦਾ ਕਿਸੇ ਨੇ ਤਾਂ ਉਦਾਸੀ ਅਖਾੜੇ ਦੇ ਮੁਖੀ ਮਹੰਤ ਬਾਬਾ ਸੰਤੋਖ ਦਾਸ ਜੀ, ਬਾਬਾ ਪ੍ਰੀਤਮ ਦਾਸ ਜੀ, ਉਦਾਸੀਆਂ ਦੇ ਮੁਖੀ, ਵਿਚੇ ਪ੍ਰਕਰਮਾ ਦੇ ਗੇੜਾ ਡੇਰਾ ਹੈ ਬ੍ਰਹਮ ਬੂਟਾ, ਉਦਾਸੀਆਂ ਦਾ ਬਹੁਤ ਵੱਡਾ ਜ਼ਿਕਰ ਆਊਗਾ ਉਹਦਾ ਵੀ ਬਾਣੀ ਦੇ ਵਿਚ। ਉਹ ਫਿਰ ਦੋਵੇਂ ਮਹਾਂਪੁਰਸ਼ 1000 ਸਾਧੂ ਇਕੱਠਾ ਕੀਤਾ ਉਨ੍ਹਾਂ ਨੇ, ਜਿਹਦੇ ਵਿਚ 300 ਨਗਨ ਸਾਧੂ ਸੀ, ਉਹ ਲੈ ਕੇ ਪਠਾਨਕੋਟ ਗਏ। ਉਥੋਂ ਦਾ ਰਾਜਾ ਸਿੱਖ ਸੀ, ਉਦੋਂ ਸਿੱਖ ਰਿਆਸਤ ਸੀ, ਉਹਨੂੰ ਬੇਨਤੀ ਕੀਤੀ, ਅੰਮ੍ਰਿਤਸਰ ਸਰੋਵਰ ਦਾ ਜਲ ਖਤਮ ਹੋ ਗਿਆ, ਕੋਈ ਸਾਧਨ ਕਰੋ। ਉਹਨੇ ਸਾਧੂਆਂ ਦਾ ਬਚਨ ਮੰਨ ਲਿਆ, ਅਮਰ ਹੋਣੀ ਸੀ ਉਹਦੀ ਯਾਦ। ਨੋਟ ਕਰ ਲਿਓ, ਸਭ ਤੋਂ ਪਹਿਲਾ ਪਾਣੀ ਅੰਮ੍ਰਿਤਸਰ ਵਿਚ ਰਾਜੇ ਉਦੇ ਸਿੰਘ ਨੇ ਰਾਵੀ ਤੋਂ ਲਿਆ ਕੇ ਪਾਇਆ ਸੀ, ਨਾਲਾ ਬਣਾ ਕੇ, ਰਾਵੀ ਪਠਾਨਕੋਟ ਵਗਦੀ ਹੈ। ਆਪ ਸੇਵਾ ਕੀਤੀ, ਰਸਤੇ ਵੀ ਜਿਹੜੇ ਸਰਦਾਰ ਜਗੀਰਦਾਰ ਸੀ ਉਨ੍ਹਾਂ ਨੂੰ ਸੇਵਾ ਦਿੱਤੀ, ਉਥੋਂ ਨਾਲਾ ਪੱਟ ਕੇ ਲਿਆਂਦਾ ਸੀ ਪਹਿਲਾ ਸਰੋਵਰ ਵਿਚ ਜਲ, ਤਾਂ ਜਲ ਹੋਇਆ ਸੀ। ਆ ਜਿਹੜੀ ਬਾਕੀ ਦੀ ਹੰਸਲੀ ਬਣੀ ਆ ਨਾ ਉਰਲੇ ਪਾਸੇ ਨਹਿਰ ਵਿਚੋਂ, ਦਰਿਆ ਵਿਚੋਂ, ਇਹ ਸੰਤ ਮਹਾਰਾਜ ਬਾਬਾ ਖੜਕ ਸਿੰਘ ਜੀ ਨੇ 1936 ਵਿਚ ਬਣਾਈ ਹੈ, ਇਹਦੇ ਹੁਣ ਦੀਆਂ ਗੱਲਾਂ ਨੇ। ਇਸ ਹੰਸਲੀ ਵਿਚ 40 ਲੱਖ ਰੁਪਈਆ ਉਸ ਸਮੇਂ ਦੀ ਪੰਜਾਬ ਗੌਰਮੈਂਟ ਨੇ ਦਿੱਤਾ ਸੀ। ਇਹ ਵੀ ਕੱਚਾ ਸੀ ਨਾਲਾ, ਪਹਿਲਾਂ ਬਾਬਾ ਖੜਕ ਸਿੰਘ ਮਹਾਰਾਜ ਜੀ ਨੇ ਪੱਕਾ ਕਰਾਇਆ, ਭੀੜ ਵਾਲਿਆਂ ਨੇ ਪਹਿਲੀ ਜਿਹੜੀ ਦੇਣ ਉਹ ਸੰਤ ਮਹਾਰਾਜ ਬਾਬਾ ਪ੍ਰੀਤ। ਚਲੋ ਇਕ ਹੋਰ, ਤੁਸੀਂ ਸਿਆਣੇ ਸੁਣ ਰਹੇ ਹੋ, ਜਿਹੜੇ ਕਾਲ ਤਖ਼ਤ ਸਾਹਿਬ ਨਿਸ਼ਾਨ ਸਾਹਿਬ ਹੈ, ਕਿਹਨੇ ਚੜਾਏ ਆ ਤੁਹਾਡੇ ਤੋਂ ਖਾਲਸੇ ਨੇ, ਕਿਹਨੇ ਸ਼ੁਰੂ ਕੀਤੇ ਨੇ ਨਿਸ਼ਾਨ ਸਾਹਿਬ? ਉਹ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਵੀ ਇਨ੍ਹਾਂ ਦੋਹਾਂ ਮਹਾਂਪੁਰਸ਼ਾਂ ਨੇ, ਬਾਬਾ ਪ੍ਰੀਤਮ ਦਾਸ ਜੀ, ਬਾਬਾ ਸੰਤੋਖ ਦਾਸ ਜੀ, ਉਦਾਸੀਆਂ ਦੇ ਮੁਖੀ। ਫਤਿਹ ਦੇਹਰਾਦੂਨ ਤੋਂ ਲੰਮੇ ਦਰਖਤ ਪੱਟ ਕੇ ਦੇਹਰਾਦੂਨ ਮੋਢਿਆਂ ਤੇ ਚੱਕ ਕੇ ਨਿਸ਼ਾਨ ਸਾਹਿਬ ਅੰਮ੍ਰਿਤਸਰ ਲਿਆਂਦੇ ਸੀ, ਮੋਢਿਆਂ ਤੇ ਚੱਕ। ਇਹ ਪਹਿਲੇ ਨਿਸ਼ਾਨ ਸਾਹਿਬ ਵੀ ਉਨ੍ਹਾਂ ਉਦਾਸੀ ਸਾਧੂਆਂ ਨੇ ਚੜਾਏ। ਅਸ ਅਸੀਂ ਛੱਡ ਗਏ ਸੰਪਰਦਾਵਾਂ ਨੂੰ, ਕਿਹੜਾ ਕੋਈ ਗ੍ਰੰਥ ਪੜ੍ਹਨਾ? ਤਾਂ ਗੁਰਮੁਖ ਪਿਆਰੇ ਹੋ, ਸਤਿਗੁਰ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਪੱਕਾ ਕਰਾਇਆ, ਉਸ ਤੋਂ ਬਾਅਦ ਸੰਤੋਖ ਸਰ ਪੱਕਾ ਕਰਾਇਆ, ਸੰਤੋਖ ਸਰ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ, ਹਰਿਮੰਦਰ ਸਾਹਿਬ ਦੀ ਨੀਂਹ 3 ਜਨਵਰੀ 1588, ਨੋਟ ਕਰ ਲਿਓ, 10 ਸਾਲ ਬਾਅਦ ਅੰਮ੍ਰਿਤਸਰ ਵਸਾਉਣ ਤੋਂ ਉਦੋਂ 3 ਜਨਵਰੀ ਸੀ, 1588 ਨੂੰ ਜਿਹੜੀ 3 ਜਨਵਰੀ ਸੀ ਨਾ, ਉਹ 3 ਜਨਵਰੀ ਨੂੰ ਮਾਘੀ ਸੀ। ਅੱਜ ਕੇ ਆਖੋ ਸਭ, ਉਦੋਂ 3 ਜਨਵਰੀ ਨੂੰ ਮਾਘੀ ਆਈ ਸੀ। ਉਸ ਮਾਘੀ ਵਾਲੇ ਦਿਨ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਇੱਟ ਰਖਾਈ ਸੀ। ਜਦੋਂ ਇੱਟ ਰਖਾਉਣ ਲੱਗੇ ਨੀਹਾਂ ਪੱਟੀਆਂ ਤੇ ਗੁਰਮੁਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਸੰਤੋਖ ਸਰ ਵਿੱਚੋਂ ਮਿੱਟੀ ਪੱਟ ਕੇ ਲਿਆਓ। ਸੰਤੋਖ ਸਰ, ਬਾਬਾ ਜੀ ਕਹਿੰਦੇ ਉਹ ਮਿੱਟੀ ਕੀ ਕਰਨੀ, ਜਲ ਨਾਲ ਭਰਿਆ ਸੰਤੋਖ ਸਰ, ਮਿੱਟੀ ਔਖੀ ਨਿਕਲੂਗੀ। ਸਤਿਗੁਰ ਕਹਿੰਦੇ ਕੜਾ ਬਣਾਉਣਾ, ਮੇਰੇ ਹਾਣਦਿਆਂ ਨੂੰ ਪਤਾ ਉਦੋਂ ਚੂਕਣੀ ਮਿੱਟੀ ਦਾ ਕੜਾ ਬਣਾਉਂਦੇ ਹੁਣ ਤੇ ਨੀਂਹ ਦੇ ਹੇਠ। ਇਹ ਅੱਜ ਕੱਲ ਦੇ ਸੀਮਿੰਟ ਕੰਕਰ ਬਜਰੀ ਨਹੀਂ ਸੀ ਹੁੰਦੀ ਉਦੋਂ, ਚੂਕਣੀ ਮਿੱਟੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅੰਮ੍ਰਿਤਸਰ ਤੇ ਬਾਹਰ ਬਥੇਰਾ ਡਾਕਰ ਇਲਾਕਾ ਹੈ, ਉਥੋਂ ਭਰ ਲਿਆਉਣੇ ਗੱਡੇ। ਗੁਰੂ ਅਰਜਨ ਕਹਿੰਦੇ ਸੰਤੋਖ ਸਰ ਦੀ ਮਿੱਟੀ ਕੱਢ ਕੇ ਲਿਆਓ, ਉਹ ਨੀਹਾਂ ਵਿਚ ਪਾਉਣੀ ਏ ਤਾਂ ਨੀਂਹ ਪੱਥਰ ਰੱਖਣਾ। ਬਾਬਾ ਬੁੱਢਾ ਜੀ ਕਹਿੰਦੇ ਕਾਰਨ ਤਾਂ ਦੱਸੋ, ਕਾਰਨ ਲੱਭੋ ਸਿੱਖੀ ਨੂੰ ਜੇ ਜਾਣਨਾ ਪ੍ਰੇਮੀਓ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਦਿਖਾਵੇ ਨਾ ਕਰਦੇ ਫਿਰ ਉਹ ਅੱਜ ਕੇ ਆਖੋ ਸਤ। ਇਸ ਸਿੱਖੀ ਨੂੰ ਜਾਣਨ ਦੀ, ਗੁਰੂ ਘਰ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਗੁਰੂ ਅਰਜਨ ਕਹਿੰਦੇ ਸੰਤੋਖ ਸਰ ਦੀ ਮਿੱਟੀ ਪਾਉਣੀ ਏ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਾਰਨ, ਕਾਰਨ ਸੁਣਿਓ। ਗੁਰੂ ਅਰਜਨ ਕਹਿੰਦੇ ਬਾਬਾ ਜੀ ਇਹ ਧਰਮ ਦਾ ਮੰਦਰ ਹੈ, ਇਹਦੀਆਂ ਨੀਹਾਂ ਸੰਤੋਖ ਤੇ ਹੀ ਖੜਨਗੀਆਂ। ਅੱਜ ਕੇ ਆਖੋ ਸਤ। ਸੰਤੋਖ, ਹੁਣ ਵੀ ਮੇਰੇ ਵਰਗੇ ਧਰਮੀ ਹੈਗੇ ਕਹਿੰਦੇ ਗੁਆਂਢੀ ਨੂੰ ਉਜਾੜੇ ਦਈਏ, ਅੱਜ ਕੇ ਆਖੋ ਸਤਨਾਮ, ਧਰਮ ਦਾ ਲਾਇਸੈਂਸ ਲਿਆ ਬਸ। ਭਾਈ ਨੂੰ ਭਾਈ ਵੇਖ ਕੇ ਨੀ ਜਰਦਾ, ਉਜੜ ਜਾਵੇ ਚੰਗਾ, ਕਹਿੰਦੇ ਧਰਮੀ ਅਸੀਂ। ਧਰਮ ਦੀ ਨੀਂਹ ਸੰਤੋਖ ਤੋਂ ਬਿਨਾਂ ਨਹੀਂ ਖੜੇਗੀ। ਸਤ ਯੁਗ ਰਤ ਸੰਤੋਖ ਕਾ, ਧਰਮ ਅੱਗੇ ਰਥ ਲਾ। ਮਹਾਰਾਜ ਕਹਿੰਦੇ ਧਰਮ ਦਾ ਮੰਦਰ ਬਣਾਉਣੇ, ਸੰਤੋਖ ਸਰ ਦੀ ਮਿੱਟੀ ਹੇਠ ਪਾਓ ਤਾਂ ਧਰਮ ਖੜੂਗਾ। ਸੰਤੋਖ ਤੋਂ ਬਿਨਾਂ, ਸੰਤੋਖ ਥਾਪ ਰੱਖਿਆ ਜਿਨ ਸੂਤ, ਸੰਤੋਖ ਤੋਂ ਬਿਨਾਂ ਧਰਮ ਕਿੱਥੇ। ਇਹ ਸਾਡੀਆਂ ਗੱਲਾਂ ਨੇ ਕਿ ਕੱਪੜੇ ਨਾਰੇ ਦਿਖਾਵਾ ਧਰਮ ਬਣਾ ਲਿਆ ਅਸੀਂ, ਉਹ ਜੁਦੀਆਂ ਗੱਲਾਂ ਨੇ। ਸੰਤੋਖ ਤੋਂ ਬਿਨਾਂ ਧਰਮ ਨਹੀਂ। ਉਦੋਂ ਫਿਰ ਕੀਰਤਨ ਹੋਣ ਲੱਗੇ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਹਰਿਮੰਦਰ ਸਾਹਿਬ ਵਿਚ 7 ਚੌਂਕੀਆਂ ਨੇ, 7 ਜੁਦੀਆਂ ਜੁਦੀਆਂ ਨੇ। ਉਹਨਾਂ 7 ਵਿਚੋਂ 5 ਚੌਂਕੀਆਂ ਮੀਰਾਂ ਦੀਆਂ ਹੁੰਦੀਆਂ ਸੀ, ਮਰਾਸੀ ਰਾਗੀ ਸਿੰਘਾਂ ਦੀਆਂ 5 ਚੌਂਕੀਆਂ। ਹੁਣ ਤੇ ਬਦਲੀ ਜਾਂਦਾ ਕੰਮ, ਬਦਲੀ ਜਾਓ ਤੁਹਾਡੀ ਮਰਜ਼ੀ ਹੈ, ਬੜਾ ਰਾਗ ਵਿਦਿਆ ਉਹਨਾਂ ਦੇ ਕੋਲ। ਉਹਨਾਂ ਵਿਚੋਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਾਗੀ ਹੁੰਦੇ ਸੀ ਭਾਈ ਸੱਤਾ ਤੇ ਬਲਵੰਡ। ਕਈ ਗੁਰਮੁਖ ਪਿਆਰੇ ਇਹਨਾਂ ਨੂੰ ਭਾਈ ਮਰਦਾਨੇ ਦੀ ਕੁਲ ਵਿਚੋਂ ਕਹਿੰਦੇ, ਪਰ ਜੇ ਮਰਦਾਨੇ ਦੇ ਵੰਸ਼ ਪੜ੍ਹੀਏ, ਅਰਦਾਸ ਨੇ ਸਾਰਾ ਜੀਵਨ ਪੜ੍ਹਿਆ ਉਹਦਾ ਕੌਣ ਸੀ, ਤਾਂ ਇਹਨਾਂ ਦਾ ਗੋਤ ਨੀ ਆਪਸ ਮਿਲਦਾ, ਮਰਦਾਨੇ ਦੀ ਵੰਸ਼ ਹੋਰ ਸੀ। ਇਹ ਗੱਲ ਮੰਨਣ ਵਿਚ ਆ ਜਾਂਦੀ ਹੈ ਕਿ ਬੱਚੇ ਬੱਚੀਆਂ ਦੇ ਜਦੋਂ ਅਸੀਂ ਰਿਸ਼ਤੇ ਕਰਦੇ ਹਾਂ ਨਾ, ਉਦੋਂ ਗੋਤ ਵਿਚ ਨਹੀਂ ਕੀਤੇ ਜਾਂਦੇ, ਹੋਰ ਗੋਤ ਵਿਚ ਕੀਤੇ ਜਾਂਦੇ ਨੇ। ਰਿਸ਼ਤੇਦਾਰ ਸਿੱਧੂ ਕਦੇ ਸਿੱਧੂ ਨੂੰ ਰਿਸ਼ਤਾ ਨਹੀਂ ਕਰੂਗਾ, ਗਿੱਲ ਗਿੱਲ ਨੂੰ ਨਹੀਂ ਕਰੂਗਾ, ਬਦਲਵੇਂ ਕਰਦੇ ਨਾ। ਪੁਰਾਤਨ ਵਿਚਾਰ ਹੈ, ਉਹ ਮਰਦਾਨੇ ਦੀ ਵੰਸ਼ ਵਿਚੋਂ ਰਿਸ਼ਤੇਦਾਰ ਹੋ ਸਕਦੇ ਨੇ। ਬੜੇ ਗੁਣੀ ਸੀ, ਬਹੁਤ ਕੀਰਤਨੀ ਸੀ, ਬਹੁਤ ਵੱਡਾ ਗੁਣ ਹੈ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ। 2 ਅਰਥ ਨੇ ਇਹਦੇ, ਇੱਕ ਤਾਂ ਜਿਹਨੂੰ ਰੱਬ ਦੀ ਸਿਫਤ ਦੇ ਦੇਵੇ ਪਰਮਾਤਮਾ, ਉਹਦੇ ਵਰਗਾ ਪਾਤਸ਼ਾਹ ਹੈ ਕੋਈ ਨਹੀਂ ਜਿਹਨੂੰ ਰੱਬ ਦੀ ਸਿਫਤ। ਇੱਕ ਅਖਰੀ ਅਰਥ ਵੀ ਹੈਗਾ ਸਹੀ, ਕਿਹੜਾ, ਜਿਸਨੂੰ ਬਖਸ਼ੇ ਸਿਫਤ ਸਲਾਹ, ਕਿਤੇ ਰੱਬ ਕਿਰਪਾ ਕਰ ਦੇਵੇ ਇਸ ਜ਼ਿੰਦਗੀ ਵਿਚ ਇੱਜ਼ਤ ਦੇ ਦੇਵੇ, ਸਿਫਤ ਦੇ ਦੇਵੇ ਤੈਨੂੰ। ਜਿਹਦੇ ਕੋਲ ਸਿਫਤ ਹੈ ਇੱਜ਼ਤ ਹੈ, ਉਹ ਕੱਖਾਂ ਦੀ ਕੁੱਲੀ ਵਿਚ ਪਿਆ ਹੀ ਪਾਤਸ਼ਾਹ ਹੈ। ਅੱਜ ਕੇ ਆਖੋ ਸਭ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਜਿਹਨੂੰ ਰੱਬ ਇੱਜ਼ਤ ਦੇ ਦੇਵੇ, ਗੁਣ ਦੇ ਦੇਵੇ, ਸਿਫਤ ਦੇ ਦੇਵੇ। ਮਹਾਰਾਜ ਕਹਿੰਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਹ ਕੀਰਤਨੀਆਂ ਸੀ। ਪਲੋ ਪਲੋ ਰੇ ਕੀਰਤਨੀਆਂ, ਕਿੰਨੀ ਸ਼ਬਦ ਕੀਤੀ। ਉਹ ਸੰਸਾਰ ਦੇ ਲੋਕੋ ਕੀਰਤਨ ਕਰਨ ਵਾਲਾ ਭਲੇ, ਪਰ ਗਾਹਾਂ ਲਈ ਤੁਕ ਵੀ ਪੜ ਲੋ। ਰਾਮ ਰਾਮਾ ਰਾਮਾ ਗੁਣ ਗਾਓ, ਉਹੀ ਕੀਰਤਨ ਕਰਨ ਵਾਲਾ ਭਲੇ ਜੋ ਵਾਹਿਗੁਰੂ ਦੇ ਗੁਣ ਗਾਵੇ। ਅੱਜ ਕੇ ਆਖੋ ਤੇ ਇੱਕ ਗੁਣ ਹੋਰ ਦੱਸਿਆ, ਛੋੜ ਮਾਇਆ ਕੇ ਤੰਦ ਪਸਾਓ। ਕੀਰਤਨ ਕਰੀਏ, ਸਿਫਤ ਕਰੀਏ, ਪਦਾਰਥ ਸਾਹਮਣੇ ਨਾ ਹੋਵੇ, ਮਾਇਆ ਸਾਹਮਣੇ ਨਾ ਹੋਵੇ, ਰੁਜ਼ਗਾਰ ਸਾਹਮਣੇ ਨਾ ਹੋਵੇ, ਕੇਵਲ ਵਾਹਿਗੁਰੂ ਦੀ ਸਿਫਤ ਸਾਹਮਣੇ। ਬੜੇ ਕੀਰਤਨੀ ਸੀ, ਬੜੀ ਸੰਗਤ ਸੁਣਦੀ ਸੀ, ਤੇ ਮਰਾਸੀਆਂ ਨੂੰ ਤਾਂ ਰਾਗ ਦੀ ਦਾਤ ਕੁਦਰਤੀ ਮਿਲੀ, ਵਿਰਸੇ ਵਿਚ ਮਿਲਦੀ ਹੈ ਚੀਜ਼। ਸੁਨਿਆਰਾਂ ਦਾ ਕੰਮ ਕੋਈ ਕੰਮ ਕਰਨ ਲੱਗ ਜਾਓ, ਪਰ ਜਿਹੜਾ ਜਿੱਦੀ ਸੁਨਿਆਰ ਨੀ, ਕਾਮਯਾਬ ਨਹੀਂ ਹੋਊਗਾ। ਨਹੀਂ ਆ ਖੇਤੀਬਾੜੀ ਬਥੇਰੇ ਕਰਦੇ ਫਿਰਦੇ ਆ, ਪਰ ਰੱਬ ਨੇ ਜੱਟਾਂ ਨੂੰ ਇਹ ਦਿੱਤੀ ਹੈ, ਅੱਜ ਕੇ ਕੋ ਸਤਨਾਮ ਜਿਸ ਕਾ ਕਾਮ ਤੇਰੀ ਕੋ ਸਾਜੇ। ਮਹਾਰਾਜ ਆਮ ਮੁਹਾਵਰੇ, ਰਾਗ ਵਿਦਿਆ ਇਹਨਾਂ ਮੀਰਾਂ ਨੂੰ ਦਿੱਤੀ, ਇਹਨਾਂ ਦਾ ਤਾਂ ਇੰਨਾ ਗੁਣ ਹੈ ਨਾ, ਇਹਨਾਂ ਦਾ ਨਿਆਣਾ ਵੀ ਕਦੇ ਰੋਊਗਾ ਨਾ, ਉਹ ਵੀ ਟਾਈਮ ਦੇਖੂਗਾ ਕਿਹੜੇ ਰਾਗ ਦਾ ਟਾਈਮ ਹੈ। ਅੱਜ ਕੇ ਕੋ ਸਤਨਾਮ, ਨਿਆਣਾ ਵੀ ਇਹਨਾਂ ਦਾ ਰਾਗ ਵਿਚ ਰੋਊਗਾ, ਪਹਿਲਾਂ ਦੇਖੂਗਾ ਵੀ 12 ਵਜੇ ਹੁਣ ਕਿਹੜਾ ਰਾਗ ਹੈ, ਉਸੇ ਦੀ ਸੁਰ ਲਾਊ। ਇਹ ਵਿਰਸੇ ਵਿਚ ਦਿੱਤੀ ਹੋਈ ਹੈ ਚੀਜ਼, ਬੜਾ ਕੀਮਤੀ ਗੁਣ ਕੀਰਤਨ ਦਾ ਦਿੱਤਾ ਸੀ। ਪਰ ਰਾਤ ਵੀ ਤੁਸੀਂ ਸੁਣਿਆ ਹੋਣਾ, ਤਿੰਨ ਗੱਲਾਂ ਬੰਦੇ ਨੂੰ ਪਾਗਲ ਬਣਾ ਦਿੰਦੀਆਂ ਨੇ, ਤਿੰਨ ਗੱਲਾਂ ਨਸ਼ਾ ਚਾੜ ਦਿੰਦੀਆਂ ਨੇ। ਕਿਹੜੀਆਂ? ਜੋਬਨ ਜਵਾਨੀ, ਜੋਬਨ ਧਨ, ਬਹੁਤੇ ਪੈਸੇ ਇਕੱਠੇ ਹੋ ਗਏ। ਤੀਸਰੀ ਪ੍ਰਭਤਾ ਹੈ, ਇਕੱਠਾ ਲਿਖਿਆ ਵਾ, ਪ੍ਰਭਤਾ ਕੇ ਮਦ ਮੇ ਨੀ, ਪ੍ਰਭਤਾ ਕੈ ਮਦ ਮੇ। ਇੱਕ ਜਵਾਨੀ ਦਾ ਨਸ਼ਾ, ਇੱਕ ਮਾਇਆ ਦਾ ਨਸ਼ਾ, ਇੱਕ ਇੱਜ਼ਤ ਮਾਣ ਦਾ ਨਸ਼ਾ। ਮਹਾਰਾਜ ਕਹਿੰਦੇ ਇਹ ਨਿਸਰ ਹੈ ਦੀਵਾਨਾ, ਇਹ ਕਹੀਏ ਦਿਨ ਨਿਸ ਕਹੀਏ ਰਾਤ, ਇਹ ਦਿਨ ਰਾਤ ਉਤਰਦਾ ਹੀ ਨਹੀਂ, ਦੀਵਾਨ ਬਣਾ ਦਿੰਦਾ, ਪਾਗਲ ਬਣਾ ਦਿੰਦਾ ਬੰਦੇ ਨੂੰ। ਜਵਾਨੀ ਹੋਵੇ, ਮਹਾਰਾਜ ਨੇ ਗੁਣ ਲਿਖ ਦਿੱਤਾ ਹੈ, ਤਾਰਨ ਤੇਜ ਪਰ ਤਿਰਿਆ ਮੁਖ ਜੋ ਹੈ ਸਰ ਅਵਸਰ ਨਾ ਪਛਾਣ। ਤਰਨ ਕਹੀਏ ਜਵਾਨੀ ਦਾ ਤੇਜ ਐਸਾ ਹੁੰਦਾ, ਰਸਤੇ ਕੁਰਸਤੇ ਦਾ ਪਤਾ ਹੀ ਨਹੀਂ ਲੱਗਦਾ, ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ। ਤਾਰਨ ਤੇਜ, ਤੇ ਜਿਹੜਾ ਤਨ ਹੈ ਇਹ ਤਾਂ ਬਾਬੇ ਨੇ ਸਿੱਧਾ ਹੀ ਲਿਖਿਆ, ਬਚ ਕੇ ਹੀ ਰਹੋ। ਮਾਇਆ ਤਹਾਰੀ ਅਤ ਅੰਨਾ ਬੋਲੋ, ਬੜੀ ਸੋਹਣੀ ਡਿਗਰੀ ਦਿੱਤੀ ਹੈ, ਪਾਗਲ ਬਣਾ ਦਿੰਦੀ ਹੈ। ਜੋਬਨ ਤਨ ਪ੍ਰਭਤਾ, ਇੱਜ਼ਤ ਹੋਣ ਲੱਗ ਜਾਵੇ। ਮੇਰੇ ਵਰਗੇ ਨੂੰ ਚਾਰ ਬੰਦੇ ਕਹਿ ਦੇਣਾ, ਹਰਦੇਵ ਸਿੰਘ ਤੇਰੀ ਕਥਾ ਬਹੁਤ ਸੋਹਣੀ ਹੈ, ਦੂਏ ਦਿਨ ਨਾ ਹੋ ਗਈ, ਅੱਜ ਕੇ ਆਖੋ ਸਤਨਾਮ, ਉਹ ਬੰਦੇ ਹੀ ਲਿਖੇ ਜਾਣੇ, ਕਹਿਣ ਵਾਲੇ ਫਲਾਣਾ ਕਹਿੰਦਾ ਤੇਰੀ ਕਥਾ ਬਹੁਤ ਸੋਹਣੀ। ਮੈਂ ਅਖੰਡ ਪਾਠ ਕਰਦਾ ਰਿਹਾ, ਹੁਣ ਵੀ ਕਰਦਾ, ਹੁਣ ਆਪਣਾ ਕਰ ਲਈਦਾ ਸਹਿਜ ਪਾਠ। ਤੇ ਜੇ ਕਿਸੇ ਪਾਠੀ ਨੂੰ ਤੁਸੀਂ ਕਹਿ ਦੋ ਨਾ ਵੀ ਸਿੰਘ ਸਾਹਿਬ ਜੀ ਤੇਰਾ ਪਾਠ ਬੜਾ ਆਨੰਦ ਆਇਆ, ਬਹੁਤ ਰਾਸ ਆਇਆ ਤੇਰੇ ਪਾਠ। ਜਾਂ ਦੂਏ ਦਿਨ ਰੋਲ ਤੇ ਬੈਠੂਗਾ ਨਾ, ਰਾਗ ਤਾਂ ਮਾਰੂ ਚੱਲੂਗਾ, ਉਹਨੇ ਗੌੜੀ ਮਾਲਾ ਹੀ ਪੰਜਵਾਂ ਕਹੀ ਜਾਣਾ, ਅੱਜ ਕੇ ਕੋ ਸਤਨਾਮ, ਕਿਉਂਕਿ ਰਾਗ ਦਿਖਣਾ ਹੀ ਨਹੀਂ, ਆਪਣੀ ਸਿਫਤੇ ਸਾਹਮਣੇ ਆਈ ਜਾਣੀ। ਮੇਰਾ ਪਾਠ ਬਹੁਤ ਸੁਣ, ਇਹ ਤਿੰਨ ਚੀਜ਼ਾਂ ਪਾਗਲ ਬਣਾ ਦੇਣੀਆਂ ਬੰਦੇ ਨੂੰ, ਤਾਂ ਹੀ ਨਿਮਰਤਾ। ਤੁਲਸੀ ਮਹਾਰਾਜ ਜੀ ਨੇ ਰਮਾਇਣ ਵਿਚ ਤਾਂ ਹੀ ਲਿਖੇ, ਐਸਾ ਕੋ ਜਨਮਿਓ ਜਗ ਮਾਹੀ, ਮਾਣ ਪਾਏ ਮਦ ਪਾਵਤ ਨਾ। ਤੁਲਸੀ ਕਹਿੰਦੇ ਕੌਣ ਜੰਮਿਆ ਇਹ ਜਾ ਜਿਹਦੀ ਇੱਜ਼ਤ ਹੋਣ ਲੱਗ ਜਾਵੇ ਤੇ ਹਉਮੈ ਦਾ ਤਾਪ ਨਾ ਚੜੇ। ਇਹ ਗੱਲ ਹੋਰ ਕਹਿਣ ਲੱਗੇ, ਸਹਾਰ ਲਿਓ, ਕਿਸੇ ਚ ਗੁਣ ਹੋਵੇ, ਇੱਜ਼ਤ ਹੋਵੇ, ਚਲੋ ਹਉਮੈ ਕਰ ਵੀ ਲਵੇ। ਇੱਥੇ ਤਾਂ ਬਿਨਾਂ ਹੀ ਗੁਣਾਂ ਤੇ ਡਾਂਗ ਚੱਕੀ ਫਿਰਦੇ ਹੈ, ਅੱਜ ਕੇ ਕੋ ਸਤਨਾਮ, ਕੋਈ ਪੁੱਛੇ ਨਾ ਪੁੱਛੇ ਡਾਂਗ ਹਉਮੈ ਦੀ ਚੱਕੀ ਹੋਈ ਹੈ, ਕੋਈ ਉਹ ਬਚ। ਇਹੀ ਗੱਲ ਇਹਨਾਂ ਦੇ ਨਾਲ ਹੋਈ, ਚਾਰ ਪੈਸੇ ਵੀ ਕੀਰਤਨ ਵਿਚ ਹੋ ਜਾਣੇ, ਸਾਰੇ ਸੰਗਤਾਂ ਸਤਿਕਾਰ ਰਾਏ ਬਲਵੰਡ ਜੀ ਗੁਰੂ ਦੇ ਕੀਰਤਨੀ ਹੈ, ਹਰਿਮੰਦਰ ਸਾਹਿਬ ਕੀਰਤਨ ਕਰਨ ਕਿਤੇ ਥੋੜੀ ਗੱਲ ਹੈ। ਸਤਿ ਸ੍ਰੀ ਅਕਾਲ ਬੁਲਾਉਣ ਲੱਗ ਪਏ ਚਾਰ ਭਾਈ, ਧੰਨ ਆ ਗਿਆ। ਬਸ ਫਿਰ ਵਿਗੜ ਨਹੀਂ ਸੀ, ਹਉਮੈ ਆ ਗਿਆ। ਗੁਰਮੁਖ ਪਿਆਰੇ ਹੋ, ਇਕ ਬਹੁਤ ਵੱਡੀ ਸਾਜਿਸ਼ ਹੋਈ ਵਿਚ। ਇਹ ਠੀਕ ਹੈ, ਇਨ੍ਹਾਂ ਨੂੰ ਮਾਇਆ ਦੀ ਲੋੜ ਸੀ, ਪੁੱਤਰੀ ਦਾ ਵਿਆਹ ਸੀ, ਉਹ ਵਿਚ ਜੇਕਰ ਆ ਜਾਣਾ ਵੀ ਵਿਆਹ ਸੀ। ਸੱਤੇ ਦੀ ਪੁੱਤਰੀ ਸੀ, ਬਲਵੰਡ ਦੀ ਨਹੀਂ ਸੀ, ਸੱਤੇ ਦੀ ਸੀ ਪੁੱਤਰੀ। ਉਹਨੇ ਆਪ ਮੰਨ ਲਿਆ ਕਿ ਮੈਂ ਦਾਨ ਮੰਗਿਆ, ਆਪ ਵੀ ਮੰਨ ਗਿਆ ਗਾਂ ਜਾ ਕੇ ਆਊਗਾ ਕਿ ਮੈਨੂੰ ਮੰਗਣਾ ਨਹੀਂ ਸੀ ਚਾਹੀਦਾ, ਜੋ ਗੁਰੂ ਜੀ ਦਿੰਦੇ ਉਹ ਲੈ ਲੈਣਾ ਚਾਹੀਦਾ ਸੀ। ਇਹ ਵੀ ਰਿਟਨ ਲਿਖਣਾ ਪਿਆ। ਦਾਨ ਜੇ ਸਤਿਗੁਰ ਭਾਵ ਸੀ, ਸੋ ਸੱਤੇ ਦਾਨ, ਸੱਤੇ ਦਾ ਮੈਨੂੰ ਉਹੀ ਦਾਨ ਲੈਣਾ ਚਾਹੀਦਾ ਸੀ ਜੋ ਮੇਰੇ ਗੁਰੂ ਨੂੰ ਪਾਉਂਦਾ ਸੀ। ਮੈਂ ਆਪਣੀ ਮਰਜ਼ੀ ਦਾ ਦਾਨ ਮੰਗਿਆ, ਮੈਂ ਗਲਤੀ ਕੀਤੀ ਹੈ, ਇਹ ਵੀ ਮੰਨ ਗਿਆ। ਇਹ ਵੀ ਯਾਦ ਰੱਖਿਓ, ਜਿਹੜੀ ਪੁੱਤਰੀ ਸੀ ਉਹ ਸੱਤੇ ਦੀ ਸੀ, ਬਲਵੰਡ ਦੀ ਨਹੀਂ ਸੀ, ਸੱਤੇ ਦੀ ਪੁੱਤਰੀ ਦਾ ਵਿਆਹ ਸੀ। ਮਾਣ ਹੰਕਾਰ ਹੋਇਆ, ਪਰ ਲੋੜ ਵੀ ਪਈ। ਪਰ ਵਿੱਚੋਂ ਜਿਹੜੀ ਬਹੁਤੀ ਗੱਲ ਸੀ ਉਹ ਸੀ ਪਿਰਥੀ ਚੰਦ, ਪਿਰਥੀ ਚੰਦ ਦੀ ਚੱਕ, ਕਿਉਂਕਿ ਸਾਰੀ ਸੰਭਾਲ ਪਿਰਥੀ ਚੰਦੇ ਕਰਦਾ ਹੁੰਦਾ ਸੀ। ਉਹ ਗੱਦੀ ਦੇ ਪਿੱਛੇ ਵਿਰੋਧੀ ਬਣਿਆ ਹੋਇਆ ਸੀ, ਸਾਰੀ ਆਮਦਨ ਉਹ ਲੈਂਦਾ ਸੀ ਤੇ ਖਰਚ ਕਰਨ ਨੂੰ ਗੁਰੂ ਅਰਜਨ ਪਾਤਸ਼ਾਹ ਨੂੰ ਭੇਜ ਦੇਣਾ। ਉਹਦੀ ਵਿਰੋਧਤਾ ਵੀ ਇਕ ਕਾਰਨ ਸੀ। ਉਹਨੇ ਚੱਕਿਆ ਇਹਨਾਂ ਡੂਮਾਂ ਨੂੰ ਵੀ ਤੁਹਾਡਾ ਕੀਰਤਨ ਸੁਣਨ ਇੱਥੇ ਆਉਂਦੇ ਲੋਕ, ਤੁਹਾਨੂੰ ਤਾਂ ਪੈਸੇ ਹੀ ਨਹੀਂ ਮਿਲਦੇ, ਤੁਸੀਂ ਮੇਰੇ ਕੰਨੀ ਆਓ, ਜਿੰਨੀ ਮਰਜ਼ੀ ਧੰਨ ਦੌਲਤ ਲੈ। ਇਹ ਚੱਕ ਬਹੁਤ ਬੁਰੀ ਹੁੰਦੀ ਹੈ, ਵੱਜਿਓ ਤੁਸੀਂ ਵੀ। ਚੱਕ ਪਤਾ ਕੀ ਹੁੰਦੀ ਹੈ? ਤੁਹਾਡੇ ਪਿੰਡ ਵਿਚ ਇਕ ਪਿੱਪਲ ਪੱਟਤਾ, ਮਰੋਟਾ ਪੱਟਤਾ, ਸੀਓ ਪੱਟਤੀ, 10 ਟਨ ਦੀ ਢੇਲੀ ਪਈ ਆ ਉਹਦੀ ਹੁੱਡ, 50 ਬੰਦੇ ਨੀ ਹਿਲਾ ਸਕਦੇ ਉਹਨੂੰ, 50 ਬੰਦੇ। ਲੋਹੇ ਦੀ ਚੱਕ ਕੱਲੀ ਉਹ ਹਿਲਾ ਦਿੰਦੀ ਹੈ। ਅੱਜ ਕੇ ਆਖੋ ਸਭ ਸਮਝਦੇ ਹੋ ਪੰਜਾਬੀ ਦੀਆਂ ਗੱਲਾਂ ਨੇ। ਚੱਕ ਬੜੇ ਬੜੇ ਦਿਆਂਤਦਾਰ ਗੁਣਾਂ ਵਿਚ ਭਾਰੇ, ਸ਼ੁਭ ਗੁਣਾਂ ਵਿਚ ਲੱਦੇ ਹੋਏ, ਉਹ ਵੀ ਚੱਕ ਹਿਲਾ ਦਿੰਦੀ ਹੈ। ਅੱਜ ਕੇ ਆਖੋ ਸਭ ਤੇ ਮੈਂ ਇਹ ਵੀ ਕਹਾਂ, ਸਾਡੇ ਘਰਾਂ ਵਿਚ ਜ਼ਿਆਦਾ ਕਲੇਸ਼ੇ ਚੱਕਦਾ ਹੈ, ਕਲੇਸ਼ੇ ਚੱਕ, ਇਕ ਦੂਏ ਨੂੰ ਬਸ ਹਿਲਾਈ ਜਾਣਾ। ਚੱਕ ਸੀ ਪਿਰਥੀ ਚੰਦ ਦੀ, ਜਿਹਦੇ ਕਰਕੇ ਉਹ ਹਿੱਲ ਗਏ ਥਾਂ। ਦੂਜੀ ਹਿਲਾਉਣ ਵਾਲੀ ਚੀਜ਼ ਲੋਭ, ਪਾਪ ਕਾ ਮੂਲ, ਜਿੱਥੇ ਲੋਭ ਆ ਜਾਵੇ ਉਹ ਵੀ ਹਿਲਾ ਦਿੰਦਾ। ਮਾਇਆ ਨੂੰ ਤਾਂ ਕਹਿ ਦਿੱਤਾ ਬਾਣੀ ਨੇ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀਤੇ ਤੇ ਡਹਿਕਾਈ, ਡਹਿਕਾ ਦੇਣਾ ਪੈਰ ਹਿਲਾ ਦੇਣੇ, ਹਿਲਾ ਦੇਣਾ ਬੰਦੇ ਨੂੰ ਥਾਂ ਤੋਂ, ਇਹ ਸਭ ਨੂੰ ਇਹ ਹਿਲਾ ਦਿੰਦੀ ਹੈ। ਇਹ ਕਾਰਨ ਬਣੇ, ਕੁੜੀ ਦਾ ਵਿਆਹ ਸੀ, ਮਾਇਆ ਮੰਗੀ, ਲੋੜ ਪਈ ਹੈ, ਜਿੱਥੇ ਹੁਣ ਅਸੀਂ ਕੰਮ ਕਰਦੇ ਉਥੋਂ ਹੀ ਲੈਣੀ ਹੈ। ਉਹ ਲੋੜ ਵੀ ਸੀ, ਜ਼ਰੂਰਤ ਹੈ, ਪਰ ਚੱਕ ਸੀ ਪਿਰਥੀ ਚੰਦ ਦੀ ਕਿ ਤੁਸੀਂ ਛੱਡੋ ਇਹਨਾਂ ਨੂੰ, ਮੇਰੇ ਕੰਨੀ ਆਓ, ਕਿਉਂਕਿ ਚੰਗੇ ਚੰਗੇ ਮਸੰਦ ਉਹਨੇ ਆਪਣੇ ਕੰਨੀ ਕਰ ਲਏ ਸੀ, ਸਾਰੀ ਮਾਇਆ ਤੇ ਕਬਜ਼ਾ ਉਹਦਾ ਸੀ। ਗੁਰਸਿੱਖ ਪਿਆਰਿਓ, ਉਹ ਆ ਗਏ ਤੇ ਕੀਰਤਨ ਤੋਂ ਜਵਾਬ ਦੇ ਦਿੱਤਾ, ਤੁਹਾਨੂੰ ਪਤਾ ਹੀ ਹੈ, ਇਥੋਂ ਇਹ ਵਾਰ ਆਰੰਭ ਹੁੰਦੀ ਹੈ। ਉਥਾਨਕਾ ਤੁਹਾਡੇ ਚਰਨਾਂ ਵਿਚ, ਜੋ ਸੋਭ ਉਪਦੇਸ਼ ਇਸ ਘਟਨਾ ਵਿਚੋਂ ਸਾਨੂੰ ਦੇ ਰਹੇ ਨੇ ਮਹਾਰਾਜ। ਲਾਈਟਾਂ ਦੀ ਨੀ ਦੇਖਣੀ ਲਾਈਟ ਕਿੰਨੀ ਚੰਗੀ ਹੈ, ਉਹਦੇ ਵਿਚ ਜੋ ਇਸ਼ਾਰਾ ਮਿਲਿਆ ਉਹਨੂੰ ਦੇਖੋ, ਲਾਲ ਮਿਲਿਆ ਖੜ ਜੋ, ਪੀਲਾ ਮਿਲਿਆ ਤਿਆਰ ਹੋ ਜੋ, ਹਰਾ ਮਿਲ ਗਿਆ ਤੁਰ ਪੋ, ਰਾਈਟ ਮਿਲ ਗਿਆ ਸੱਜੇ ਮੁੜ ਜੋ। ਉਹਨਾਂ ਖੰਭਿਆਂ ਨਾਲ ਤੇ ਲਾਈਟਾਂ ਨਾਲ ਨੀ ਜੁੜਨਾ, ਉਹਦੇ ਇਸ਼ਾਰਿਆਂ ਨਾਲ ਜੁੜਨਾ। ਸੋ ਬਾਣੀ ਇਸ਼ਾਰੇ ਦੇ ਰਹੀ ਹੈ, ਸੰਕੇਤ ਦੇ ਰਹੀ ਹੈ, ਇੰਡੀਕੇਟ ਕਰ ਰਹੀ ਹੈ ਸਾਨੂੰ, ਉਹ ਇਸ਼ਾਰੇ ਆਪਾਂ ਨੇ ਇਸ ਬਾਣੀ ਚੋਂ ਲੈਣੇ ਹੈ। ਧੰਨਵਾਦ ਹੈ ਪ੍ਰਬੰਧਕਾਂ ਦਾ, ਸੇਵਾ ਬਖਸ਼ੀ ਹੈ, ਪਰ ਮੈਂ ਗੁਰੂ ਦੇ ਚਰਨਾਂ ਵਿਚ ਬੇਨਤੀ ਕਰਦਾ ਤੁਹਾਡੇ ਚਰਨਾਂ ਚ ਕਿ ਕਿਸੇ ਬੰਦੇ ਦੀ ਕਥਾ ਕਰਨ ਵਾਲੀ ਨਹੀਂ ਹੈ ਬਾਣੀ, ਇਹ ਤੇਰਾ ਕੀਤਾ ਜਾਤੋ ਨਾ, ਇਹ ਇਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਕੀ ਹੈ, ਪਰ ਤੁਹਾਡੇ ਚਰਨਾਂ ਦੀ ਕਿਰਪਾ, ਸਤਿਗੁਰਾਂ ਦੀ ਮਿਹਰ, ਬਲ ਬਖਸ਼ਿਓ, ਬੁੱਧੀ ਬਖਸ਼ਿਓ ਮਹਾਰਾਜ ਤੇ ਸੰਗਤ, ਇਹ ਸੇਵਾ ਆਪ ਲੈਣ ਦੀ ਕਿਰਪਾ ਕਰਿਓ। ਰਾਤ ਦੇ ਦੀਵਾਨ ਵਿਚ ਵਾਰ ਆਰੰਭ ਹੋਵੇਗੀ। ਇਹ ਸਿਰਫ ਤੁਹਾਨੂੰ ਹੁਣ ਉਥਾਨਕਾ, ਕਿਉਂਕਿ ਉਥਾਨਕਾ ਦੇ ਨਾਲ ਨਾ ਜੁੜੀਏ ਨਹੀਂ ਪਤਾ ਲੱਗੇਗਾ। ਸਿੱਧੀ ਮਿਸਾਲ ਦਵਾਂ, ਮਕਾਨ ਕਿੱਡਾ ਹੀ ਪਾਉਣਾ ਹੋਵੇ, ਪਹਿਲਾਂ ਪਲਾਟ ਦੇਖਣਾ ਪਊਗਾ ਕਿੱਥੇ ਹੈ, ਅੱਜ ਕਿਹਾ ਖੋਸਾ, ਪਹਿਲਾਂ ਬੇਸ ਕਿੱਥੇ ਹੈ, ਤਾਂ ਹੀ ਬਣੂਗੀ। ਬਹੁਤ ਜ਼ਰੂਰੀ ਹੈ ਉਥਾਨਕਾ। ਬਹੁਤ ਧੰਨਵਾਦ ਸਾਰਿਆਂ ਦਾ, ਸੇਵਾ ਬਖਸ਼ੀ ਹੈ। ਬੈਠੇ ਹੈ ਸਹਿਜ ਮੰਡ ਸਾਹਿਬ ਦੀ ਔਕਾਂਡ ਹੈ, ਜ਼ਿਆਦਾ ਇਹਨਾਂ ਨੇ ਜ਼ਿਆਦਾ ਖਿੱਚ ਕੀਤੀ ਹੈ, ਵੀ ਕਿਸੇ ਬਾਣੀ ਦੇ ਅਰਥ ਕਰਨੇ ਜੀ। ਬਾਣੀ ਦੇ ਵਿਚਾਰ ਬਹੁਤ ਜ਼ਰੂਰੀ ਹੈ, ਪਰ ਔਖੀ ਗੱਲ ਇੱਕ ਮਹਾਰਾਜ ਨੇ ਲਿਖ ਦਿੱਤੀ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ। ਬਖਸ਼ਿਸ਼ ਕਰਿਓ ਫੁੱਲਾਂ ਤੋਂ ਖਿਮਾ ਬਖਸ਼ਣੀ, ਤੁਸੀਂ ਮਾਇਆ ਬਖਸ਼ੀ ਹੈ ਮਹਾਰਾਜ ਸਫਲੀ ਕਰਨ। ਤੁਹਾਡੇ ਇੱਥੇ ਬੀਤੇ ਸਵਾਸ ਗੁਰੂ ਮਹਾਰਾਜ ਆਪਣੇ ਚਰਨਾਂ ਵਿਚ ਸਫਲੇ ਕਰਨ। 8 ਵਜੇ ਤੱਕ ਟਾਈਮ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।